एक ओंकार सतगुर प्रसाद श्री वाहे गुरु जी की फतेह है। अथ श्री गुर पंथ प्रकाश ग्रंथे दोहरा श्री गुर नानक चरण बंद गुर गोबिंद सिंह त्याए लिखो उत्पत्ति खालसे मोनिज करो सहाय।
वाहे गुरु जी का खालसा वाहे गुरु जी की फतेह। सन्मान जो गुरु स्वरूप गुरु खालसा साध संगत देन दुनिया दे मालक सतगुरु श्री गुरु ग्रंथ साहिब गरीब नवाज सतगुरां दे पवित्र चरणा विच संध्या समय दे दीवाना विच हाजरियां भर के अपने जीवन दियां घड़ियां सवास गुरु लेखे लाउंदिआं सफला कर रहे हो। सतगुरु गरीब नवाज पातशाह जी दी बख्शिश सदका श्री गुर प्रताप सूरज ग्रंथ की कथा की समाप्ति हुई है और श्री गुर पंथ प्रकाश ग्रंथ की कथा आरंभ करने वास्ते आपां गुरु चरणा में कल अरदास बेनती की सी। ये जो ग्रंथ जिस दी अज कथा आरंभ होनी है इस पवित्र ग्रंथ का नाम है श्री गुर पंथ प्रकाश। ये पंथ का इतिहास सरदार रतन सिंह भंगू ने लिखिया। मैं कोई संखेप जी जानकारी पहला भाई रतन सिंह जी बारे दस दें कि भाई रतन सिंह भंगू ओ महान पुरख है जिस दियां रगां विच शहीदां दा खून दौड़दा है, जिहदे दादे दा नां सी सरदार मताब सिंह मीरां कोटिया। अगे कथा उन्हां दी भी आउणी है। सरदार मताब सिंह मीरां कोटिया ओ महान सूरमा है। जदों सचखंड श्री हरिमंदर साहब दरबार साहब दी हजू विच दरबार साहब दे अंदर मस्से रंगड ने हुक्का रखिया ते शराब पीती ते वेश्या दा नाच करवा के दरबार दी बेअदबी कीती, उस जालम तो बदला लैण वास्ते सरदार मताब सिंह मीरां कोटिया ते भाई सुखा सिंह ये दोवें बीकानेर दे इलाके तो चल के आए सन और पापी मस्से रंगड़ दा सिर वढ़ के नेजे ते टंग के लै के गए सन। मताब सिंह सूरमा भाई रतन सिंह भंगू उस मताब सिंह सूरमे का पोतरा है और भाई रतन सिंह भंगू के पिता का नाम है भाई राय सिंह, जिन्हों पंथ ने जिंदा शहीद का खिताब दिता है। हुण तां जिवें मर्जी कोई अपने आप नूं जिंदा शहीद कहाउण लग पैंदा पर असल विच भाई राय सिंह जी जिंदा शहीद सन, क्योंकि भाई राय सिंह नूं पकड़ के लै गए सन बालक अवस्था विच सन ते मुसलमान ने तेग दा वार कीता ते धौण वढ दित्ती, परमेश्वर वल्लों साह रग जुड़ी रह गई। इहदा इलाज इक औरत ने कीता, मलम पट्टी कीती, जिहड़ा जख्म सी उहदे ते टांके लाए। भाई राय सिंह जी 9 बार 9 हो गए। उन्हां दे घर सरदार रतन सिंह भंगू ने जन्म लिया, जिथे भाई रतन सिंह भंगू ਸਰਦਾਰ ਮਹਿਤਾਬ ਸਿੰਘ ਮੀਰਾਂ ਕੋਟੀਏ ਦਾ ਪੋਤਰਾ ਹੈ। ਉੱਥੇ ਪੰਥ ਦਾ ਇੱਕ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ, ਜਥੇਦਾਰ ਸ਼ਾਮ ਸਿੰਘ ਨਾਰੋਕੇ ਵਾਲੇ, ਜਿਨ੍ਹਾਂ ਨੂੰ ਮਿਸਲ ਕਰੋੜੀਆਂ ਦਾ ਜਥੇਦਾਰ ਥਾਪਿਆ ਗਿਆ, ਜਿਹੜੀਆਂ 12 ਮਿਸਲਾਂ ਸਨ ਉਹਨਾਂ 'ਚੋਂ ਕਰੋੜ ਸਿੰਘੀਆ ਜਿਹੜੀ ਮਿਸਲ ਹੈ ਉਹਦੇ ਜਥੇਦਾਰ ਸਨ ਜਥੇਦਾਰ ਸ਼ਾਮ ਸਿੰਘ ਜੀ। ਉਹਦੇ ਭਾਈ ਰਤਨ ਸਿੰਘ ਜੀ ਦੋਤਰੇ ਸਨ, ਉਹ ਇਹਨਾਂ ਦੇ ਨਾਨਾ ਜੀ ਸਨ। ਜਥੇਦਾਰ ਸ਼ਿਆਮ ਸਿੰਘ ਜੀ ਉਹ ਮਹਾਨ ਸੂਰਮੇ ਨੇ ਜਿਨ੍ਹਾਂ ਨਾਲ 12,000 ਫੌਜ ਰਹਿੰਦੀ ਸੀ, ਔਰ ਪੰਥ ਦੇ ਮਹਾਨ ਜਥੇਦਾਰ ਸੁਲਤਾਨੇ ਉਲ ਕੌਮ ਦਾ ਖਿਤਾਬ ਜਿਨ੍ਹਾਂ ਨੂੰ ਪ੍ਰਾਪਤ ਹੋਇਆ, ਜਥੇਦਾਰ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀ ਆ, ਉਹਨਾਂ ਦੇ ਸਰਦਾਰ ਸ਼ਾਮ ਸਿੰਘ ਜੀ ਸੁਨਹਿਰੀਏ ਭਾਈ ਸਨ। ਤੁਸੀਂ ਆਖੋਗੇ ਵੀ ਸੁਨਹਿਰੀਆ ਭਾਈ ਕਿਸ ਨੂੰ ਕਹਿੰਦੇ ਨੇ? ਸੁਨਹਿਰੀਆ ਭਾਈ ਕਹਿੰਦੇ ਨੇ ਜਿਨ੍ਹਾਂ ਨੇ ਇੱਕੋ ਖੰਡੇ ਬਾਟੇ ਦੇ ਵੇਲੇ ਅੰਮ੍ਰਿਤ ਜਦੋਂ ਤਿਆਰ ਹੋਇਆ ਤੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਿਆ ਹੋਵੇ, ਉਹਨਾਂ ਨੂੰ ਸੁਨਹਿਰੀਏ ਭਾਈ ਕਹਿੰਦੇ ਨੇ। ਵੀ ਇੱਕੋ ਸਮੇਂ ਜਿਨ੍ਹਾਂ ਨੇ ਇਕੱਠਿਆਂ ਅੰਮ੍ਰਿਤ ਛਕਿਆ ਹੋਵੇ, ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਸ਼ਾਮ ਸਿੰਘ ਜੀ ਜੋ ਰਤਨ ਸਿੰਘ ਭੰਗੂ ਦੇ ਨਾਨਾ ਜੀ ਨੇ, ਉਹਨਾਂ ਨੇ ਇਕੱਠਿਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਉਹਨਾਂ ਦੇ ਦੋਤਰੇ ਸਨ। ਇਸ ਕਰਕੇ ਪੰਥ ਪ੍ਰਕਾਸ਼ ਜੋ ਗ੍ਰੰਥ ਹੈ ਇਹਦੇ ਵਿੱਚ ਜੋ ਕੁਝ ਲਿਖਿਆ ਹੈ ਭਾਈ ਰਤਨ ਸਿੰਘ ਨੇ ਆਪਣੇ ਬਜ਼ੁਰਗਾਂ ਦੇ ਕੋਲੋਂ ਸੀਨੇ ਬਸੀਨੇ ਸੁਣ ਕੇ ਲਿਖਿਆ ਹੈ। ਇਸ ਕਰਕੇ ਇਸ ਇਤਿਹਾਸ ਦੇ ਉੱਤੇ ਆਪਾਂ ਕਿਸੇ ਵੀ ਪ੍ਰਕਾਰ ਦਾ ਸ਼ੰਕਾ ਨਹੀਂ ਕਰ ਸਕਦੇ। ਪੰਥ ਦੇ ਮਹਾਨ ਵਿਦਵਾਨ ਕਰਮ ਸਿੰਘ ਹਿਸਟੋਰੀਅਨ ਬੜੇ ਵਿਦਵਾਨ ਹੋਏ, ਉਹਨਾਂ ਨੇ ਗੱਲ ਲਿਖੀ ਹੈ ਕਿ ਅਗਰ ਸਰਦਾਰ ਰਤਨ ਸਿੰਘ ਭੰਗੂ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਨਾ ਲਿਖਦੇ ਤੇ ਸਿੱਖਾਂ ਦੀ ਕੋਈ ਤਵਾਰੀਖ ਨਹੀਂ ਸੀ ਹੋਣੀ, ਸਿੱਖਾਂ ਦੀ ਕੋਈ ਤਵਾਰੀਖ ਨਹੀਂ ਸੀ ਹੋਣੀ। ਸਿੱਖਾਂ ਦੀ ਅੱਜ ਤਵਾਰੀਖ ਹੈ, ਆਪਾਂ ਇਤਿਹਾਸ ਸਾਨੂੰ ਪੜ੍ਹਨ ਨੂੰ ਮਿਲ ਰਿਹਾ, ਤਾਂ ਇਹ ਸਰਦਾਰ ਰਤਨ ਸਿੰਘ ਭੰਗੂ ਦੀ ਦੇਣ ਹੈ, ਉਹਨਾਂ ਨੇ ਆਪਣੀ ਕਲਮ ਤੋਂ ਇਹ ਗ੍ਰੰਥ ਲਿਖਿਆ। ਔਰ ਇਸ ਗ੍ਰੰਥ ਨੂੰ ਲਿਖਣ ਵਾਸਤੇ ਉਹਨਾਂ ਨੂੰ ਕਈ ਸਾਲ ਲੱਗੇ, ਬੜੀ ਭਾਰੀ ਮਿਹਨਤ ਕਰਕੇ ਆਪਣੇ ਨਾਨਾ ਜੀ ਦੇ ਕੋਲੋਂ, ਇਹਨਾਂ ਦੀ ਮਾਤਾ ਨੇ ਜਿਹੜਾ ਇਤਿਹਾਸ ਸੁਣਿਆ ਸੀ ਜਾਂ ਆਪਣੇ ਪਿਤਾ ਜੀ ਕੋਲੋਂ ਇਤਿਹਾਸ ਸੁਣ ਸੁਣ ਕੇ, ਬਜ਼ੁਰਗਾਂ ਕੋਲੋਂ ਵੱਡਿਆਂ ਕੋਲੋਂ ਸਾਰੀ ਕਥਾ ਸੁਣ ਸੁਣ ਕੇ ਲਿਖੀ ਹੈ। ਮੇਰੇ ਉਸਤਾਦ ਜੀ ਸ੍ਰੀ ਗੁਰੂ ਪੰਥ ਪ੍ਰਕਾਸ਼ ਬਾਰੇ ਇੱਕ ਬਚਨ ਬੜਾ ਸੁੰਦਰ ਕਹਿੰਦੇ ਨੇ ਕਿ ਇਹ ਸਿੱਖਾਂ ਦੀ ਲਾਲ ਕਿਤਾਬ ਹੈ। ਤੁਸੀਂ ਆਖੋਗੇ ਵੀ ਲਾਲ ਕਿਤਾਬ ਦਾ ਕੀ ਮਤਲਬ ਹੈ? ਅੰਗਰੇਜ਼ਾਂ ਦੇ ਰਾਜ ਸਮੇਂ ਅੰਗਰੇਜ਼ਾਂ ਦੀ ਇੱਕ ਲਾਲ ਕਿਤਾਬ ਸੀ ਜਿਹਦੇ 'ਚ ਸਾਰੇ ਕਾਨੂੰਨ ਲਿਖੇ ਹੁੰਦੇ ਸੀ, ਔਰ ਉਹ ਕਿਤਾਬ ਕਲਕੱਤੇ ਰੱਖੀ ਹੁੰਦੀ ਸੀ। ਜਦੋਂ ਕੋਈ ਕਾਨੂੰਨ ਅੜ ਜਾਂਦਾ ਸੀ ਹਿੰਦੁਸਤਾਨ ਦੇ ਵਿੱਚ ਨਿਆਂ ਕਰਦਿਆਂ ਇਨਸਾਫ ਕਰਦਿਆਂ, ਤਾਂ ਉਸ ਵੇਲੇ ਫਿਰ ਉਹ ਅੰਗਰੇਜ਼ ਕਹਿੰਦੇ ਸੀ ਲਾਲ ਕਿਤਾਬ ਖੋਲੋ ਕਲਕੱਤੇ 'ਚੋਂ ਜੋ ਪਈ ਹੈ। ਫਿਰ ਉਹ ਕਿਤਾਬ ਮੰਗਵਾਈ ਜਾਂਦੀ ਸੀ, ਖੋਲਿਆ ਜਾਂਦਾ ਸੀ, ਉਹਦੇ ਵਿੱਚ ਜੋ ਕਾਨੂੰਨ ਹੁੰਦਾ ਸੀ ਉਹਦੇ ਮੁਤਾਬਕ ਨਿਆਂ ਕੀਤਾ ਜਾਂਦਾ ਸੀ। ਪੰਥ ਪ੍ਰਕਾਸ਼ ਜੋ ਇਹ ਗ੍ਰੰਥ ਹੈ ਇਹ ਸਿੱਖਾਂ ਦੀ ਲਾਲ ਕਿਤਾਬ ਹੈ। ਅਗਰ ਕਿਸੇ ਸਿੱਖ ਤਵਾਰੀਖ ਨੂੰ ਵੇਖਣਾ, ਅਗਰ ਕੋਈ ਸਿੱਖੀ ਮਰਿਆਦਾ ਨੂੰ ਵੇਖਣਾ, ਖਾਲਸੇ ਦੀ ਰੋਹ ਰੀਤੀ ਨੂੰ ਵੇਖਣਾ, ਹੋਰ ਕਿਤੋਂ ਪਤਾ ਨਾ ਲੱਗੇ ਤਾਂ ਫਿਰ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਉਹਦਾ ਪਤਾ ਲੱਗਦਾ ਹੈ। ਔਰ ਜਿਹੜੀ ਆਪਾਂ ਅਰਦਾਸ ਕਰਦੇ ਹਾਂ ਗੁਰੂ ਚਰਨਾਂ ਵਿੱਚ, ਅਰਦਾਸ ਦਾ ਜਿਹੜਾ ਪਹਿਲਾ ਬੰਦ ਹੈ ਉਹਦੇ 'ਚ ਪਰਮੇਸ਼ਰ ਦੀ ਗੱਲ ਕਹੀ ਹੈ, ਇੱਕ ਓਅੰਕਾਰ। ਫਿਰ ਅੱਗੇ ਪਰਮਾਤਮਾ ਦੀ ਸ਼ਕਤੀ ਦੀ ਗੱਲ ਕੀਤੀ ਹੈ ਸ੍ਰੀ ਭਗਵਤੀ ਜੀ ਸਹਾਏ। ਤੀਸਰੇ ਬੰਦ ਦੇ ਵਿੱਚ 10 ਪਾਤਸ਼ਾਹੀਆਂ ਦੀ ਗੱਲ ਕੀਤੀ ਹੈ। ਚੌਥੇ ਬੰਦ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਿਮਰਨ ਕੀਤਾ ਹੈ। ਔਰ ਪੰਜਵੇਂ ਬੰਦ ਦੇ ਵਿੱਚ ਪੰਥ ਦੀ ਉਤਪਤੀ, ਪੰਜਾਂ ਪਿਆਰਿਆਂ, ਚਾਰ ਸਾਹਿਬਜ਼ਾਦਿਆਂ ਅਤੇ 40 ਮੁਕਤਿਆਂ ਦਾ ਜ਼ਿਕਰ ਕੀਤਾ ਹੈ। ਔਰ ਅਰਦਾਸ ਦਾ ਜਿਹੜਾ 6ਵਾਂ ਬੰਦ ਹੈ ਉਹਦੇ ਵਿੱਚ ਜੋ ਕਿਹਾ ਗਿਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਪੰਥ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਧਰਮ ਹੇਤ ਸੀਸ ਦਿੱਤੇ ਨੇ, ਬੰਦ ਬੰਦ ਕਟਾਏ ਨੇ, ਖੋਪਰੀਆਂ ਲੁਆਈਆਂ ਨੇ, ਚਰੱਖੜੀਆਂ ਤੇ ਚੜੇ ਨੇ, ਖੰਨੀ ਖੰਨੀ ਤੇ ਗੁਜ਼ਾਰਾ ਕੀਤਾ ਹੈ, ਜਿਨ੍ਹਾਂ ਨੂੰ ਜਿਉਂਦਿਆਂ ਜੀ ਜੰਡਾਂ ਨਾਲ ਬੰਨ ਕੇ ਸਾੜ ਦਿੱਤਾ ਗਿਆ, ਅੱਗ ਵਿੱਚ ਝੋਂਕ ਦਿੱਤਾ ਗਿਆ। ਇਹ ਜਿਹੜਾ ਪਹਿਰਾ ਹੈ ਅਰਦਾਸ ਦਾ, ਸ੍ਰੀ ਗੁਰੂ ਪੰਥ ਪ੍ਰਕਾਸ਼ ਅਰਦਾਸ ਦੇ ਉਸ ਪਹਿਰੇ ਦੀ ਵਿਆਖਿਆ ਹੈ। ਇਹ ਸਾਰਾ ਪੰਥ ਪ੍ਰਕਾਸ਼ ਉਹਨਾਂ ਸ਼ਹੀਦਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਪੰਥ ਤੋਂ ਕੁਰਬਾਨ ਕੀਤਾ ਹੈ, ਜਿਹੜੇ ਹੱਸਦਿਆਂ ਹੱਸਦਿਆਂ ਚਰੱਖੜੀਆਂ ਤੇ ਚੜੇ ਨੇ, ਹੱਸਦਿਆਂ ਬੰਦ ਬੰਦ ਕਟਵਾਏ ਨੇ, ਖੋਪਰ ਲਵਾਏ ਨੇ, ਆਰਿਆਂ ਨਾਲ ਆਪਣੇ ਤਨ ਚੁਰਵਾਏ ਨੇ, ਇਹ ਉਹਨਾਂ ਸ਼ਹੀਦਾਂ ਦਾ ਇਤਿਹਾਸ ਹੈ ਗੁਰੂ ਖਾਲਸਾ ਜੀ। ਜਦੋਂ ਇਸ ਇਤਿਹਾਸ ਨੂੰ ਸੁਣਦੇ ਹਾਂ, ਪੜ੍ਹਦੇ ਹਾਂ ਤੇ ਸਰੀਰ ਦੇ ਲੂੰ ਖੜੇ ਹੋ ਜਾਂਦੇ ਨੇ, ਕਿਉਂਕਿ ਇਹ ਇਤਿਹਾਸ ਸਿਆਹੀ ਨਾਲ ਨਹੀਂ ਲਿਖਿਆ ਹੋਇਆ, ਇਹ ਇਤਿਹਾਸ ਉਹਨਾਂ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਹੋਇਆ, ਇਹ ਇਤਿਹਾਸ ਉਹਨਾਂ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਹੋਇਆ। ਇੱਕ ਵਿਦਵਾਨ ਕਹਿੰਦਾ ਹੈ ਜੇ ਮੈਨੂੰ ਕਿਤੇ ਭਾਈ ਰਤਨ ਸਿੰਘ ਜੀ ਪੰਗੂ ਮਿਲ ਜਾਣ ਤੇ ਮੈਂ ਉਹਨਾਂ ਦੇ ਹੱਥ ਚੁੰਮ ਲਵਾਂ ਜਿਨ੍ਹਾਂ ਹੱਥਾਂ ਨਾਲ ਉਹਨਾਂ ਨੇ ਐਸਾ ਇਹ ਮਹਾਨ ਇਤਿਹਾਸ ਦਾ ਗ੍ਰੰਥ ਲਿਖਿਆ। ਇਸੇ ਇਤਿਹਾਸਕ ਗ੍ਰੰਥ ਤੋਂ ਗਿਆਨੀ ਗਿਆਨ ਸਿੰਘ ਨੇ ਵੀ ਇੱਕ ਪੰਥ ਪ੍ਰਕਾਸ਼ ਲਿਖਿਆ, ਉਹਨੂੰ ਨਵੀਨ ਪੰਥ ਪ੍ਰਕਾਸ਼ ਕਹਿੰਦੇ ਨੇ। ਪਰ ਜਿਹੜਾ ਪੁਰਾਤਨ, ਜਿਹਨੂੰ ਪ੍ਰਾਚੀਨ ਪੰਥ ਪ੍ਰਕਾਸ਼ ਦਾ ਨਾਮ ਦਿੱਤਾ ਜਾਂਦਾ, ਉਹ ਇਹ ਗ੍ਰੰਥ ਹੈ ਜੋ ਭਾਈ ਰਤਨ ਸਿੰਘ ਪੰਗੂ ਨੇ ਲਿਖਿਆ। ਆਓ ਇਸ ਪਵਿੱਤਰ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਪ੍ਰਾਰੰਭ ਕਰੀਏ। ਸ਼ਹੀਦਾਂ ਦਾ ਚਰਨਾਂ ਦਾ ਆਸਰਾ ਲਈਏ, ਗੁਰੂ ਪਾਤਸ਼ਾਹ ਦੇ ਚਰਨਾਂ ਦਾ ਆਸਰਾ ਲਈਏ। ਇਹ ਕਥਾ ਸ਼ਹੀਦਾਂ ਦੀ ਹੈ ਤੇ ਸ਼ਹੀਦ ਸਿੰਘਾਂ ਅੱਗੇ ਹੀ ਬੇਨਤੀ ਕਰੀਏ ਕਿ ਆਪਣੀ ਕਥਾ ਤੁਸੀਂ ਆਪ ਕਿਰਪਾ ਕਰਕੇ ਕਰਵਾਓ ਤੇ ਆਪ ਕਿਰਪਾ ਕਰਕੇ ਬਲ ਬਖਸ਼ੋ ਕਿ ਅਸੀਂ ਸੁਣ ਸਕੀਏ ਸਰੋਤੇ ਬਣ ਕੇ, ਔਰ ਸ਼ਹੀਦਾਂ ਦੇ ਉਸ ਵਿਰਸੇ ਨੂੰ ਸਮਝ ਸਕੀਏ। ਕਿਉਂਕਿ ਇਹ ਪੰਥ ਪ੍ਰਕਾਸ਼ ਦੀ ਕਥਾ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਵਾਸਤੇ ਅਤਿ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਆਪਣੇ ਪੰਥ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਕਿ ਪੰਥ ਵਾਸਤੇ ਕਿੰਨੀਆਂ ਕੁਰਬਾਨੀਆਂ ਸਿੰਘਾਂ ਨੇ ਕੀਤੀਆਂ ਤਾਂ ਜਾ ਕੇ ਪੰਥ ਚੜ੍ਹਦੀ ਕਲਾ ਵਿੱਚ ਆਇਆ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮੰਗਲਾ ਚਰਨ ਆਰੰਭ ਹੋ ਰਿਹਾ। ਇਹ ਗ੍ਰੰਥ ਲਿਖਿਆ ਕਦੋਂ ਗਿਆ ਮੈਂ ਉਹਦਾ ਸੰਨ ਵੀ ਦੱਸਦਿਆਂ। ਸੂਰਜ ਪ੍ਰਕਾਸ਼ ਜਿਹੜਾ ਗ੍ਰੰਥ ਹੈ ਉਹ 1900 ਬਿਕਰਮੀ 'ਚ ਲਿਖਿਆ ਗਿਆ। ਇਹ ਗ੍ਰੰਥ ਸੂਰਜ ਪ੍ਰਕਾਸ਼ ਤੋਂ ਵੀ 2 ਪਹਿਲਾਂ ਪੂਰਾ ਹੋਇਆ। ਲਿਖਣ ਦੀ ਸੇਵਾ 30 ਪਹਿਲਾਂ ਹੀ ਆਰੰਭ ਹੋ ਗਈ ਸੀ। ਤਕਰੀਬਨ 28-30 ਦਾ ਸਮਾਂ ਲੱਗਾ ਭਾਈ ਰਤਨ ਸਿੰਘ ਨੂੰ ਇਹ ਗ੍ਰੰਥ ਸੰਪੂਰਨ ਕਰਦੇ, ਇਹ ਇਤਿਹਾਸ ਪੂਰਾ ਕਰਦੇ। ਇਕੱਲੇ ਇਕੱਲੇ ਸਿੰਘ ਕੋਲ ਜਾ ਕੇ ਇਤਿਹਾਸ ਸੁਣਨਾ, ਜਗਾਵਾਂ ਵੇਖਣੀਆਂ ਤੇ ਫਿਰ ਇਤਿਹਾਸ ਲਿਖਣਾ। ਸੰਮਤ ਬਿਕਰਮੀ 1898 ਦੇ ਵਿੱਚ, ਯਾਨੀ ਕਿ 1841 ਈਸਵੀ 'ਚ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਸੀ ਉਸ ਵੇਲੇ, ਜਦੋਂ ਇਸ ਗ੍ਰੰਥ ਦੀ ਸਮਾਪਤੀ ਕੀਤੀ ਗਈ, ਜਦੋਂ ਇਹ ਗ੍ਰੰਥ ਲਿਖਿਆ ਗਿਆ ਹੈ। ਮੰਗਲਾ ਚਰਨ ਕਰਦੇ ਨੇ, ਅਕਾਲ ਪੁਰਖ ਇੱਕ ਹੈ ਜਿਸ ਦਾ ਕੋਈ ਸਜਾਤੀ ਵਿਜਾਤੀ ਸਭਗਤ ਭੇਦ ਨਹੀਂ ਹੈ। ਉਹ ਅਹੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਾਰਿਆਂ ਦਾ ਪ੍ਰਕਾਸ਼ਕ ਹੈ ਔਰ ਜਿਸ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਨਾਲ ਹੁੰਦੀ ਹੈ। ਫਿਰ ਅੱਗੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਇਹ ਦਸਮ ਗ੍ਰੰਥ ਸਾਹਿਬ ਦਾ ਮੰਗਲ ਹੈ। ਆਦਿ ਗੁਰੂ ਗ੍ਰੰਥ ਸਾਹਿਬ ਦਾ ਮੰਗਲ ਉੱਪਰ ਆ ਗਿਆ। ਦਸਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚ ਜਿਹੜਾ ਮੰਗਲ ਆਉਂਦਾ ਉਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਸ਼੍ਰੀ ਨਾਮ ਮਾਇਆ ਦਾ ਹੈ, ਸ਼੍ਰੀ ਨਾਮ ਸ਼੍ਰੋਮਣੀ ਦਾ ਹੈ, ਜੋ ਸਭ ਤੋਂ ਸ਼੍ਰੋਮਣੀ ਵਾਹਿ ਨਾਮ ਅਸਚਰਜ ਦਾ ਹੈ, ਹੈਰਾਨ ਕਰ ਦੇਣ ਵਾਲਾ ਹੈ। ਗੋ ਨਾਮ ਹਨੇਰੇ ਦਾ ਤੇ ਰੂਹ ਨਾਮ ਪ੍ਰਕਾਸ਼ ਦਾ। ਵਾਹਿਗੁਰੂ ਸ਼ਬਦ ਦੇ ਜਿਹੜੇ ਅਰਥ ਨੇ ਹੋਏ ਨੇ ਵਾਹੇ ਨਾਮ ਅਸਚਰਜ ਕੋ ਹੋਈ ਗੌਤਮ ਨਾਮ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀਆ ਜਿਨ ਚੇਤ ਵਾਹੇ ਨਾਮ ਕਹਿੰਦੇ ਨੇ ਅਸਚਰਜਤਾ ਭਰੇ ਨੂੰ ਗੋ ਨਾਮ ਨਾ ਹਨੇਰੇ ਦਾ ਤੇ ਰੂਹ ਨਾਮ ਹੈ ਪ੍ਰਕਾਸ਼ ਦਾ ਜਿਹੜਾ ਹਨੇਰੇ ਚੋਂ ਕੱਢ ਕੇ ਪ੍ਰਕਾਸ਼ ਵੱਲ ਲੈ ਜਾਵੇ ਉਹਨੂੰ ਕਹਿੰਦੇ ਨੇ ਵਾਹੇ ਗੁਰੂ ਕਿਉਂਕਿ ਆ ਜਿਹੜੇ ਬਾਹਰ ਦੇ ਚਾਨਣੇ ਨੇ ਅੰਦਰ ਚਾਨਣਾ ਨਹੀਂ ਕਰਦੇ ਇਹ ਤਾਂ ਭਾਵੇਂ ਕਰੋੜਾਂ ਚੜ੍ਹ ਜਾਣ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ ਇਹਨਾਂ ਚਾਨਣਾ ਹੋਣ ਦੇ ਬਾਵਜੂਦ ਵੀ ਅੰਦਰ ਹਨੇਰਾ ਹੀ ਰਹਿੰਦਾ ਅੰਦਰ ਪ੍ਰਕਾਸ਼ ਕੌਣ ਕਰਦਾ ਗੁਰੂ ਅੰਦਰ ਪ੍ਰਕਾਸ਼ ਕਰਦਾ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਾਹਿਗੁਰੂ ਜੀ ਦੀ ਹਰ ਵੇਲੇ ਹਰ ਸਮੇਂ ਫਤਿਹ ਹੀ ਫਤਿਹ ਹੈ ਉਹ ਕਦੇ ਨਹੀਂ ਹਾਰਦਾ ਈਵਨ ਇੱਥੋਂ ਤੱਕ ਕਿ ਜਿਸ ਦੇ ਵੱਲ ਉਹ ਖਲੋ ਜਾਵੇ ਉਹ ਵੀ ਕਦੇ ਨਹੀਂ ਹਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਜਿਹਦੇ ਵੱਲ ਖਲੋ ਜੇ ਅਕਾਲ ਪੁਰਖ ਉਹਦੀ ਕਦੇ ਹਾਰ ਨਹੀਂ ਹੁੰਦੀ
ਦੋਹਰਾ ਸ੍ਰੀ ਗੁਰੂ ਨਾਨਕ ਚਰਨ ਬੰਦ ਗੁਰ ਗੋਬਿੰਦ ਸਿੰਘ ਧਿਆਏ
ਹੁਣ ਮੰਗਲ ਕਰਦੇ ਨੇ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੈਂ ਚਰਨਾਂ ਨੂੰ ਵੰਦਨਾ ਕਰਕੇ ਨਮਸਕਾਰ ਕਰਕੇ ਉਹਨਾਂ ਨੂੰ ਧਿਆਉਂਦਾ ਹਾਂ ਤੁਸੀਂ ਆਖੋਗੇ ਇਕੱਲੇ ਦੋ ਗੁਰੂ ਸਾਹਿਬਾਨਾਂ ਦਾ ਜ਼ਿਕਰ ਕੀਤਾ ਬਾਕੀ ਗੁਰੂ ਸਾਹਿਬਾਨਾਂ ਦਾ ਜ਼ਿਕਰ ਕਿਉਂ ਨਹੀਂ ਆਇਆ ਖਾਲਸਾ ਜੀ ਨੂੰ ਕੜਾ ਕੁੰਡਲ ਨਿਆਏ ਕਹਿੰਦੇ ਨੇ ਇਹ ਜਿਹੜਾ ਮੰਗਲ ਹੈ ਨਾ ਇਹ ਕੜਾ ਕੁੰਡਲ ਨਿਆਏ ਦੇ ਮੁਤਾਬਕ ਲਿਖਿਆ ਕੜਾ ਕੁੰਡਲ ਨਿਆਏ ਕੀ ਹੁੰਦਾ ਵੀ ਕੋਈ ਕੜਾਹ ਪਿਆ ਕੜਾਇਆ ਉਹਦੇ ਦੋ ਕੁੰਡੇ ਹੁੰਦੇ ਨੇ ਉਹਦੇ ਵਿੱਚ ਦੇਗ ਪਈ ਹੈ ਉਹਨੂੰ ਸਾਰੇ ਨੂੰ ਚੁੱਕਣਾ ਹੋਵੇ ਕਿਵੇਂ ਚੁੱਕੋਗੇ ਦੋ ਕੁੰਡਿਆਂ ਤੋਂ ਫੜੋ ਸਾਰਾ ਹੀ ਚੁੱਕਿਆ ਜਾਂਦਾ ਇੱਦਾਂ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਦੋਂ ਨਾਂ ਲੈ ਲਿਆ ਤੇ 10 ਪਾਤਸ਼ਾਹੀਆਂ ਸਾਰੀਆਂ ਵਿੱਚ ਹੀ ਆ ਗਈਆਂ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੇ 10 ਪਾਤਸ਼ਾਹੀਆਂ ਨੂੰ ਸਾਰਿਆਂ ਨੂੰ ਇੱਥੇ ਮਨਾਇਆ ਕਿ 10 ਗੁਰੂ ਸਾਹਿਬਾਨਾਂ ਦੇ ਜੋ ਪਵਿੱਤਰ ਚਰਨ ਨੇ ਮੈਂ ਉਹਨਾਂ ਤੇ ਵੰਦਨਾ ਕਰਦਾ ਹਾਂ ਔਰ 10 ਪਾਤਸ਼ਾਹੀਆਂ ਦੇ ਚਰਨਾਂ ਨੂੰ ਧਿਆਉਂਦਾ ਹਾਂ
ਲਿਖੋ ਉਤਪਤੀ ਖਾਲਸੇ ਮੋ ਨਿਜ ਕਰੋ ਸਹਾਏ
ਮੈਂ ਹੁਣ ਖਾਲਸੇ ਦੀ ਉਤਪਤੀ ਦੀ ਕਥਾ ਲਿਖਣ ਲੱਗਾ ਕਿ ਖਾਲਸਾ ਪੈਦਾ ਕਿਵੇਂ ਹੋਇਆ ਖਾਲਸਾ ਪੈਦਾ ਕਿਵੇਂ ਹੋਇਆ ਖਾਲਸਾ ਜਵਾਨ ਕਿਵੇਂ ਹੋਇਆ ਖਾਲਸੇ ਨੇ ਕਿਵੇਂ ਸੰਸਾਰ ਦੇ ਵਿੱਚ ਭਾਰਤ ਖੰਡ ਦੀ ਭੂਮੀ ਤੇ ਮੱਲਾਂ ਮਾਰੀਆਂ ਕਿਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਿਵੇਂ ਕੁਰਬਾਨੀਆਂ ਦਾ ਜਜ਼ਬਾ ਇਸ ਖਾਲਸੇ ਦੇ ਅੰਦਰ ਭਰਿਆ ਹੋਇਆ ਮੈਂ ਉਹ ਸਾਰੀ ਕਥਾ ਕਹਿਣ ਲੱਗਾ ਭਾਈ ਰਤਨ ਸਿੰਘ ਜੀ ਕਹਿੰਦੇ ਤੇ ਹੇ ਗੁਰੂ ਨਾਨਕ ਸਾਹਿਬ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਸੀਂ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ ਤਾਂ ਜੋ ਮੈਂ ਇਹਨਾਂ ਸਾਰੇ ਸ਼ਹੀਦਾਂ ਦਾ ਇਤਿਹਾਸ ਖਾਲਸੇ ਪੰਥ ਦਾ ਇਤਿਹਾਸ ਲਿਖ ਸਕਾਂ
ਚੋ ਪਈ ਅਬ ਮੈਂ ਲਿਖੋ ਸਿੰਘਨ ਕੀ ਸਾਖੀ
ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਮੈਂ ਖਾਲਸੇ ਦੀ ਸਾਖੀ ਲਿਖਦਾ ਖਾਲਸੇ ਦਾ ਇਤਿਹਾਸ ਸਿੰਘਾਂ ਦਾ ਇਤਿਹਾਸ ਲਿਖਦਾ ਹਾਂ
ਜੈ ਬਿਦ ਬਡਨ ਅਸਾਡਨ ਆਖੀ
ਭਾਈ ਸਾਹਿਬ ਕਹਿੰਦੇ ਮੈਂ ਕੋਈ ਕਿਸੇ ਕਿਤਾਬ ਨੂੰ ਵੇਖ ਕੇ ਨਹੀਂ ਲਿਖਣ ਲੱਗਾ ਇਹ ਉਹ ਕਥਾ ਲਿਖਣ ਲੱਗਾ ਜਿਹੜੀ ਸਾਡੇ ਤਨ ਤੇ ਵਰਤੀ ਹੈ ਸਾਡੇ ਬਜ਼ੁਰਗਾਂ ਦੇ ਤਨ ਤੇ ਵਰਤੀ ਹੈ ਔਰ ਸੀਨੇ ਬਸੀਨੇ ਚੱਲਦੀ ਆਈ ਹੈ ਭਾਵ ਸਾਡੇ ਬਜ਼ੁਰਗਾਂ ਨੇ ਸਰਦਾਰ ਮਹਤਾਬ ਸਿੰਘ ਨੇ ਭਾਈ ਰਾਏ ਸਿੰਘ ਨੇ ਜਥੇਦਾਰ ਸ਼ਾਮ ਸਿੰਘ ਵਰਗਿਆਂ ਨੇ ਜਿਵੇਂ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਕਥਾ ਸੁਣਾਈ ਹੈ ਉਸੇ ਤਰ੍ਹਾਂ ਮੈਂ ਇਹ ਕਥਾ ਲਿਖਦਾ ਹਾਂ
ਔਰ ਪੁਰਾਤਨ ਤੇ ਭੀ ਸੁਣੀ
ਹੋਰ ਵੀ ਜਿਹੜੇ ਪੁਰਾਣੇ ਬਿਰਧ ਸਿੱਖ ਨੇ ਪੁਰਾਣੇ ਬਜ਼ੁਰਗ ਸਿੰਘ ਨੇ ਉਹਨਾਂ ਦੇ ਕੋਲੋਂ ਜਿਵੇਂ ਜਿਵੇਂ ਮੈਂ ਇਤਿਹਾਸ ਸੁਣਿਆ ਹੈ
ਹੁਤੇ ਜੋ ਬਿਰਧ ਸਿੱਖ ਬੋ ਗੁਣੀ
ਜਿਹੜੇ ਬੜੇ ਬੜੇ ਬਿਰਧ ਬਜ਼ੁਰਗ ਸਿੱਖ ਸਨ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਸਾਰੇ ਪੰਥ ਦਾ ਇਤਿਹਾਸ ਵੇਖਿਆ ਹੈ, ਉਹਨਾਂ ਦੇ ਪਾਸੋਂ ਮੈਂ ਜਿਵੇਂ ਜਿਵੇਂ ਸੁਣਿਆ ਹੈ,
ਸੋ ਮੈਂ ਕਹੋ ਯਥਾ ਮਤ ਮਾਈ,
ਮੇਰੀ ਆਪਣੀ ਮਤ ਬੁੱਧੀ ਅਨੁਸਾਰ ਜਿਵੇਂ ਮੇਰੇ ਮਤ ਵਿੱਚ ਆਉਂਦਾ ਹੈ, ਉਹਨਾਂ ਬਜ਼ੁਰਗਾਂ ਕੋਲੋਂ ਸੁਣ ਕੇ ਸਾਰਾ ਇਤਿਹਾਸ ਹੇ ਗੁਰੂ ਖਾਲਸਾ ਜੀ ਮੈਂ ਉਸੇ ਤਰ੍ਹਾਂ ਲਿਖਦਾ ਉਸੇ ਤਰ੍ਹਾਂ ਸੁਣਾਉਂਦਾ ਹਾਂ।
ਮਨ ਤਨ ਪ੍ਰੀਤ ਭਾਓ ਪੈਦਾਈ,
ਮੈਂ ਆਪਣੇ ਮਨ ਤੇ ਤਨ ਵਿੱਚ ਗੁਰੂ ਪੰਥ ਦੀ ਪ੍ਰੀਤ ਧਾਰਨ ਕਰਕੇ। ਖਾਲਸਾ ਜੀ ਕਥਾ ਦੀ ਸਮਝ ਤਾਂ ਆਵੇਗੀ ਜੇ ਤੁਹਾਡੇ ਅੰਦਰ ਪੰਥ ਪ੍ਰਤੀ ਪ੍ਰੇਮ ਹੋਵੇਗਾ, ਫਿਰ ਇਸ ਕਥਾ ਵਿੱਚੋਂ ਤੁਹਾਨੂੰ ਸਵਾਦ ਵੀ ਆਵੇਗਾ, ਇਸ ਕਥਾ ਵਿੱਚੋਂ ਰਸ ਵੀ ਆਵੇਗਾ ਤੇ ਤੁਹਾਡੇ ਅੰਦਰ ਗੁਰੂ ਪੰਥ ਤੋਂ ਆਪਣਾ ਆਪਾ ਕੁਰਬਾਨ ਕਰਨ ਦਾ ਜਜ਼ਬਾ ਪੈਦਾ ਹੋਵੇਗਾ। ਪਰ ਤਾਂ ਜੇ ਹਿਰਦੇ ਚ ਪ੍ਰੀਤ ਹੋਵੇਗੀ ਪੰਥ ਪ੍ਰਤੀ, ਆਪਣੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਕੇਵਲ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਦੋਂ ਸੋਚਾਂਗੇ ਫਿਰ ਸਮਝ ਆਵੇਗੀ। ਇਸ ਕਰਕੇ ਭਾਈ ਸਾਹਿਬ ਕਹਿੰਦੇ ਮੈਂ ਆਪਣੇ ਮਨ ਤੇ ਤਨ ਵਿੱਚ ਪ੍ਰੀਤ ਕਰਕੇ ਔਰ ਭੈ ਡਰ ਧਾਰਨ ਕਰਕੇ ਗੁਰੂ ਪੰਥ ਦਾ ਫਿਰ ਮੈਂ ਇਸ ਕਥਾ ਨੂੰ ਸੁਣਾਉਂਦਾ ਹਾਂ।
ਜੈ ਬਿਦ ਕਈ ਅੰਗਰੇਜਨ ਸੰਗ,
ਇਸ ਗ੍ਰੰਥ ਨੂੰ ਲਿਖਣ ਦਾ ਮੁੱਢ ਕਿਵੇਂ ਬੱਜਾ ਉਹ ਹੁਣ ਲਿਖਦੇ ਨੇ। ਕਹਿੰਦੇ ਜਿਵੇਂ ਮੇਰੀ ਅੰਗਰੇਜ਼ਾਂ ਦੇ ਨਾਲ ਗੱਲ ਹੋਈ,
ਰੱਖੋ ਉਥਾਨਕਾ ਸੋ ਪ੍ਰਸੰਗ,
ਜਿਹੜੀ ਉਥਾਨਕਾ ਹੈ ਜੋ ਅੰਗਰੇਜ਼ਾਂ ਦੇ ਨਾਲ ਜਿਵੇਂ ਜਿਵੇਂ ਬੀਤੀ ਹੈ, ਅੰਗਰੇਜ਼ਾਂ ਦੇ ਨਾਲ ਜਿਵੇਂ ਮੈਂ ਮਿਲ ਕੇ ਪੰਥ ਪ੍ਰਕਾਸ਼ ਲਿਖਣ ਦੀ ਮੈਨੂੰ ਪ੍ਰੇਰਨਾ ਮਿਲੀ ਹੈ, ਉਹ ਸਾਰੀ ਉਥਾਨਕਾ ਮੈਂ ਇੱਥੇ ਲਿਖਦਾ ਹਾਂ।
ਹੁਤੋ ਟਬਾਈ ਫਰਾਂਸੀਸ ਫਿਰੰਗੀ,
ਖਾਲਸਾ ਜੀ ਇੱਕ ਫਰਾਂਸੀਸੀ ਫਰੰਗੀ ਸੀਗਾ ਮਰੱਟਿਆਂ ਦੇ ਇਲਾਕੇ ਦੇ ਵਿੱਚ, ਇਹਦਾ ਨਾਂ ਸੀ ਬੈਨੋਆ ਡਿਬੋਈ, ਪਰ ਭਾਈ ਸਾਹਿਬ ਭਾਈ ਰਤਨ ਸਿੰਘ ਨੇ ਇਹਦਾ ਨਾਮ ਲਿਖਿਆ ਟਬਾਈ। ਇਹਦਾ ਪੂਰਾ ਨਾਂ ਜਿਹੜਾ ਸੀਗਾ ਉਹ ਬੈਨੋਆ ਡਿਬੋਈ ਨਾਂ ਸੀ, ਇਹਦਾ ਅੰਗਰੇਜ਼ ਸੀਗਾ, ਅੰਗਰੇਜ਼ ਨਹੀਂ ਫਰਾਂਸੀਸੀ, ਕਿਉਂਕਿ ਫਰਾਂਸੀਸੀ ਫਿਰੰਗੀ ਤੇ ਅੰਗਰੇਜ਼ਾਂ ਵਿੱਚ ਫਰਕ ਹੈ, ਇਹਨਾਂ ਦੀ ਆਪਸੀ ਜੰਗ ਯੁੱਧ ਦੀ ਬਿਰਤੀ ਵੀ ਰਹੀ ਹੈ। ਇਹ ਜਿਹੜਾ ਸੀਗਾ ਇਹ ਉਧਰ ਦੇ ਇਲਾਕੇ ਦਾ ਰਹਿਣ ਵਾਲਾ ਸੀ, ਫਰਾਂਸੀਸੀ ਫਿਰੰਗੀ ਸੀ।
ਮਰਹੱਟਨ ਨੌਕਰ ਰੱਖਿਓ ਜੋ ਜੰਗੀ,
ਮਰੱਟੇ ਸਨ ਉਸ ਇਲਾਕੇ ਦੇ ਵਿੱਚ ਤੇ ਮਰੱਟਿਆਂ ਨੇ ਇਹਨੂੰ ਆਪਣੇ ਕੋਲ ਨੌਕਰ ਰੱਖਿਆ ਹੋਇਆ ਸੀ, ਕਿਉਂਕਿ ਅੰਗਰੇਜ਼ਾਂ ਦਾ ਰਾਜ ਸੀ ਤੇ ਉਹਨਾਂ ਨੂੰ ਇਹੋ ਜਿਹੇ ਅਫਸਰ ਦੀ ਲੋੜ ਸੀ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਲੜੇ। ਇਹ ਨੀਤੀ ਮਹਾਰਾਜਾ ਰਣਜੀਤ ਸਿੰਘ ਨੇ ਵੀ ਵਰਤੀ ਹੈ, ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਜਿਹੜੇ ਫਰਾਂਸੀਸੀ ਜਨਰਲ ਵੈਨਤੁਰਾ ਵਰਗੇ ਜਿਹੜੇ ਯੋਧੇ ਸਨ, ਸੂਰਮੇ ਸਨ, ਉਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕੋਲ ਭਰਤੀ ਕੀਤੇ। ਮਰਾਠਿਆਂ ਦੀ ਵੀ ਇਹ ਨੀਤੀ ਸੀ, ਉਹਨਾਂ ਨੇ ਜਿਹੜਾ ਟਬਈ ਨਾਮ ਦਾ ਫਰਾਂਸੀਸੀ ਫਿਰੰਗੀ ਸੀਗਾ ਮਰਾਠਿਆਂ ਨੇ ਆਪਣੇ ਪਾਸ ਰੱਖਿਆ ਹੋਇਆ ਸੀ।
ਇੱਕ ਕੰਪੂ ਤਿਸ ਸਪੁਰਦ ਕਰ ਦਿਓ,
ਇੱਕ ਕੰਪੂ, ਕੰਪੂ ਲਿਖਿਆ ਭਾਈ ਸਾਹਿਬ ਨੇ, ਵੈਸੇ ਜਿਹੜਾ ਸ਼ਬਦ ਹੈ ਉਹ ਹੈ ਕੈਂਪ, ਕੈਂਪ ਉਹਨੂੰ ਕਹਿੰਦੇ ਨੇ ਜਿੱਥੇ ਫੌਜ ਦਾ ਡੇਰਾ ਲੱਗਾ ਹੋਵੇ, ਲਸ਼ਕਰ ਦਾ ਡੇਰਾ ਲੱਗਾ ਹੋਵੇ ਉਹਨੂੰ ਕਹਿੰਦੇ ਨੇ ਕੈਂਪ, ਫੌਜ ਦਾ ਡੇਰਾ। ਇੱਕ ਲਸ਼ਕਰ ਦਾ ਡੇਰਾ ਸੀ ਇਹਦੇ ਕੋਲ ਟਬਈ ਦੇ ਕੋਲ, ਇੱਕ ਕੈਂਪ ਸੀ ਇਹਦੇ ਕੋਲ, ਇਹਨੂੰ ਸਪੁਰਦ ਕੀਤਾ ਹੋਇਆ ਸੀ ਮਰਾਠਿਆਂ ਨੇ।
ਬਹੁਤ ਬਰਸ ਸੋਚਾ ਕਰ ਰਹੇ ਹੋ,
ਟਬਈ ਸੀ ਇਹ ਮਰਾਠਿਆਂ ਕੋਲ ਕਈ ਸਾਲ ਨੌਕਰੀ ਕਰਦਾ ਸੀ, ਉਹਨਾਂ ਦੇ ਕੋਲ ਕਈ ਸਾਲ ਉਹਨਾਂ ਦੇ ਕੋਲੇ ਨੌਕਰੀ ਕਰਦਾ ਰਿਹਾ।
ਪਇਓ ਬੂਡੋ ਤੋ ਤੱਕਿਓ ਵਤਨ,
ਨੌਕਰੀ ਕਰਦਾ ਕਰਦਾ ਆਖਿਰਕਾਰ ਟਬਈ ਬੁੱਢਾ ਹੋ ਗਿਆ ਤੇ ਉਹਦੇ ਮਨ ਚ ਫੁਰਨਾ ਹੋਇਆ ਵੀ ਹੁਣ ਮੈਂ ਆਪਣੇ ਵਤਨ ਚਲਾ ਜਾਵਾਂ, ਕਿਉਂਕਿ ਬਾਹਰ ਦਾ ਸੀ, ਪਰਦੇਸੀ ਸੀ, ਫਰਾਂਸੀਸੀ ਸੀ, ਤੇ ਇੱਥੇ ਨੌਕਰੀ ਕਰਦਾ ਕਰਦਾ ਮਰਾਠਿਆਂ ਦੇ ਕੋਲ ਬੁੱਢਾ ਹੋ ਗਿਆ ਤੇ ਉਹਨੇ ਸੋਚਿਆ ਕਿ ਹੁਣ ਮੈਂ ਆਪਣੇ ਵਤਨ ਵਾਪਸ ਚਲਾ ਜਾਵਾਂ।
ਤੋਰਿਓ ਵੇਚ ਸਭ ਆਪਣ ਯਤਨ,
ਇਹਨੇ ਆਪਣਾ ਯਤਨ ਕਰਕੇ ਜੋ ਕੁਝ ਇਹਦੇ ਕੋਲ ਸੰਪਦਾ ਸੀ, ਇਹਦੀ ਜਾਇਦਾਦ ਸੀ, ਇਹਨੇ ਸਾਰਾ ਕੁਝ ਵੇਚਿਆ ਵੱਟਿਆ, ਜਿੰਨਾ ਕੁਝ ਉਹਦਾ ਮਿਲਿਆ ਸਭ ਕੁਝ ਲੈ ਕੇ।
ਪੀਰੂ ਪੈਣ ਜਾਇਓ ਉਸ ਆਏ,
ਔਰ ਇਹਦੀ ਇੱਕ ਭੈਣ ਸੀ, ਉਹਦੀ ਭੈਣ ਦਾ ਲੜਕਾ ਸੀ, ਉਹਦਾ ਨਾਂ ਸੀ ਪੀਰੂ, ਇਹ ਜਿਹੜਾ ਫਿਰੰਗੀ ਸੀ ਟਬਈ, ਇਹਦੀ ਭੈਣ ਸੀ, ਇਹਦਾ ਯਾਨੀ ਕਿ ਭਾਣਜਾ ਸੀ ਇਹਦੀ ਭੈਣ ਦਾ ਲੜਕਾ, ਉਹਦਾ ਨਾਮ ਸੀ ਪੀਰੂ। ਵੈਸੇ ਉਹਦਾ ਨਾਂ ਜਿਹੜਾ ਲਿਖਿਆ ਜਾਂਦਾ ਹੈ ਉਹ ਜਨਰਲ ਪੀਰੂ ਪਿਰੋਨ ਲਿਖਿਆ ਹੋਇਆ, ਜਨਰਲ ਪੀਰੂ ਪਿਰੋਨ, ਪਰ ਨਾਂ ਉਹਦਾ ਪੀਰੂ ਕਰਕੇ ਪ੍ਰਸਿੱਧ ਹੋਇਆ। ਇਹ ਵੀ ਅੰਗਰੇਜ਼ ਅਫਸਰ ਸੀਗਾ, ਇਹਦਾ ਭਾਣਜਾ ਸੀ ਢਬਈ ਦਾ, ਉਹਦੇ ਵੱਲ ਇਹਨੇ ਵੇਖਿਆ।
ਬਾਕੀ ਸੌਂਪ ਗਏ ਉਸ ਆਹੇ,
ਜਿੰਨਾ ਕੁਝ ਵੇਚਿਆ ਗਿਆ ਉਹ ਇਹਨੇ ਵੇਚ ਦਿੱਤਾ, ਬਾਕੀ ਜਿੰਨਾ ਕੁਝ ਇਹਦੇ ਕੋਲ ਬਚਿਆ ਸੀ ਇਹਨੇ ਆਖਿਆ ਵੀ ਮੈਂ ਆਪਣੇ ਭਾਣਜੇ ਨੂੰ ਦੇ ਦਿਆਂ। ਭਾਣਜਾ ਵੀ ਪੁੱਤਰਾਂ ਵਾਂਗੂ ਹੀ ਹੁੰਦਾ। ਇਹਨੇ ਉਹ ਜਿੰਨਾ ਕੁਝ ਵੀ ਸੀਗਾ ਢਬਈ ਨੇ ਉਹ ਸਾਰਾ ਕੁਝ ਆਪਣੇ ਭਾਣਜੇ ਨੂੰ ਸੌਂਪ ਦਿੱਤਾ।
ਦੋਹਰਾ ਸੋ ਪੀਰੂ ਇੱਕ ਕੰਮ ਪੀਓ, ਔਰ ਕੀਏ ਤਿੰਨ ਚਾਰ।
ਪੀਰੂ ਸੀ ਅੰਗਰੇਜ਼ ਅਫਸਰ ਫਰਾਂਸੀਸੀ, ਉਹਨੇ ਕੀ ਕੀਤਾ ਕਿ ਇਹਦਾ ਮਾਮਾ ਇਹਨੂੰ ਇੱਕ ਕੈਂਪ ਦੇ ਗਿਆ ਸੀ, ਯਾਨੀ ਕਿ ਇੱਕ ਕੈਂਪ ਦਾ ਲਸ਼ਕਰ ਫੌਜ ਦਾ ਦੇ ਗਿਆ ਸੀ। ਉਹ ਇੰਨਾ ਤੇਜ਼ ਤਰਾਰ ਸੀ ਕਿ ਉਹਨੇ ਇੱਕ ਤੋਂ ਤਿੰਨ ਚਾਰ ਕੈਂਪ ਬਣਾ ਲਏ, ਯਾਨੀ ਕਿ ਫੌਜ ਵਧਾ ਲਈ ਆਪਣੀ। ਮਾਮੇ ਨੇ ਤਾਂ ਇਹਦੇ ਨੇ ਕੇਵਲ ਇੱਕੋ ਕੈਂਪ ਦਿੱਤਾ ਸੀ ਪੀਰੂ ਨੂੰ, ਪਰ ਉਹਨੇ ਇੰਨੀ ਗਿਣਤੀ ਵਧਾਈ ਆਪਣੀ ਫੌਜ ਦੀ ਵੀ ਇੱਕ ਕੈਂਪ ਤੋਂ ਤਿੰਨ ਚਾਰ ਕੈਂਪ ਕਰ ਲਏ।
ਦਿੱਲੀ ਅਤੇ ਆਗਰੋ ਗੰਗ ਬੀਚ ਬਯੋ ਮਾਰ।
ਦਿੱਲੀ ਤੋਂ ਲੈ ਕੇ ਆਗਰੇ ਤੱਕ ਦਾ ਜਿਹੜਾ ਵਿਚਕਾਰ ਦਾ ਇਲਾਕਾ ਹੈ ਉਹਦੇ ਵਿੱਚ ਰਾਜ ਕਰਨ ਲੱਗਾ। ਉਹਦੇ ਵਿੱਚ ਇਹਦੀ ਡਿਊਟੀ ਲਾ ਦਿੱਤੀ ਮਰੱਟਿਆਂ ਨੇ ਵੀ ਇਹ ਇਲਾਕਾ ਤੂੰ ਸਾਂਭਣਾ, ਕਿਉਂਕਿ ਮਰੱਟੇ ਕਾਬਜ ਹੋ ਚੁੱਕੇ ਸਨ, ਮਰੱਟੇ ਇੱਧਰ ਤੱਕ ਵੱਧ ਚੁੱਕੇ ਸਨ। ਤੇ ਮਰੱਟਿਆਂ ਨੇ ਇਹਦੀ ਡਿਊਟੀ ਲਾ ਦਿੱਤੀ ਪੀਰੂ ਦੀ ਕਿ ਦਿੱਲੀ ਤੋਂ ਆਗਰੇ ਤੱਕ ਦਾ ਜਿੰਨਾ ਇਲਾਕਾ ਹੈ ਜਿੱਥੇ ਗੰਗਾ ਵੀ ਵਗਦੀ ਹੈ ਉਹ ਸਾਰਾ ਇਲਾਕਾ ਜਿਹੜਾ ਸੀ ਉਹ ਪੀਰੂ ਨੂੰ ਦੇ ਦਿੱਤਾ ਗਿਆ।
ਚੋ ਪਈ ਮਰਹੱਟਨ ਕੋ ਤਬ ਸੰਸੋ ਪਯੋ।
ਇਹਨੇ ਆਪਣਾ ਇਲਾਕਾ ਬੜਾ ਵਧਾ ਲਿਆ, ਉਥੋਂ ਲੋਕਾਂ ਕੋਲੋਂ ਟੈਕਸ ਲੈਣ ਲੱਗ ਪਿਆ, ਆਪਣੀ ਹਕੂਮਤ ਸ਼ੁਰੂ ਕਰ ਦਿੱਤੀ, ਆਪ ਹੀ ਸੁਤੰਤਰ ਰਾਜਾ ਬਣ। ਹੈ ਤਾਂ ਨੌਕਰ ਸੀ ਮਰੱਟਿਆਂ ਦਾ, ਪਰ ਹੁਣ ਮਰੱਟਿਆਂ ਤੋਂ ਬਾਹਰਾ ਹੋ ਕੇ ਚੱਲਣ ਲੱਗ ਪਿਆ ਵੀ ਮੈਂ ਹੀ ਰਾਜਾ ਬਣ ਗਿਆ, ਤੇ ਆਪ ਹੀ ਸਾਰਾ ਇਲਾਕਾ ਇਹਨੇ ਸਾਂਭਣਾ ਸ਼ੁਰੂ ਕਰ ਦਿੱਤਾ। ਜਿਹੜੇ ਮਰੱਟੇ ਸਨ ਉਹਨਾਂ ਦੇ ਮਨ ਦੇ ਵਿੱਚ ਸੰਸਾ ਆਇਆ।
ਚਾਹੇ ਮੁਲਕ ਉਸੇ ਤੇ
ਲਏ, ਵੀ ਇਹ ਕਿਤੇ ਸਾਡਾ ਇਲਾਕਾ ਹੀ ਨਾ ਦੱਬ ਜੇ, ਵੀ ਅਸੀਂ ਤਾਂ ਇਹਨੂੰ ਨੌਕਰ ਰੱਖਿਆ ਹੋਇਆ ਇਹ ਮਾਲਕ ਹੀ ਬਣ ਬੈਠਾ। ਉਹਨਾਂ ਨੇ ਚਾਹਿਆ ਵੀ ਇਹਦੇ ਕੋਲੋਂ ਇਹ ਜਿਹੜਾ ਸਾਡਾ ਮੁਲਕ ਹੈ ਦਿੱਲੀ ਤੋਂ ਆਗਰੇ ਤੱਕ ਦਾ ਇਹ ਮੁਲਕ ਜਿਹੜਾ ਹੈ ਪੀਰੂ ਕੋਲੋਂ ਵਾਪਸ ਖੋ ਲਈਏ।
ਪੀਰੂ ਮਨਸੂਬੋ ਠਹਿਰਿਓ,
ਪੀਰੂ ਨੇ ਮਨਸੂਬਾ ਨਿਸ਼ਚਿਤ ਕੀਤੀ, ਗੱਲ ਜਿਹੜੀ ਸੀ ਵਿਉਂਤ ਸੀ ਉਹ ਆਪਣੇ ਹਿਰਦੇ ਚ ਵਿਚਾਰੀ।
ਵਿੱਚ ਦੇਸ਼ ਅੰਗਰੇਜ਼ਨ ਦੇ ਗਏ,
ਬੜਾ ਚਲਾਕ ਸੀ ਉਹਨੇ ਆਖਿਆ ਵੀ ਮਰੱਟਿਆਂ ਨੂੰ ਇਹ ਰਾਜ ਵਾਪਸ ਦਿਆਂ। ਉਹਨੇ ਕੀ ਕੀਤਾ, ਇਹ ਜਿਹੜਾ ਰਾਜ ਸੀ ਨਾ ਅੰਗਰੇਜ਼ਾਂ ਨੂੰ ਵੇਚ ਦਿੱਤਾ। ਅੰਗਰੇਜ਼ ਹਿੰਦੁਸਤਾਨ ਵਿੱਚ ਛੇਵੇਂ ਪਾਤਸ਼ਾਹ ਦੇ ਸਮੇਂ ਆ ਚੁੱਕੇ ਸੀ। ਈਸਟ ਇੰਡੀਆ ਕੰਪਨੀ ਆਈ ਸੀ ਜਿਹੜੀ ਪਹਿਲਾਂ ਵਪਾਰ ਕਰਨ ਲਈ ਆਈ, ਤੇ ਇਸ ਸਮੇਂ ਤੱਕ ਅੰਗਰੇਜ਼ਾਂ ਦਾ ਕਾਫੀ ਇਲਾਕਿਆਂ ਤੱਕ ਕਬਜ਼ਾ ਹੋ ਚੁੱਕਾ ਸੀ। ਜਿਹੜਾ ਪੀਰੂ ਸੀ ਉਹਨੇ ਉਹ ਜਿੰਨਾ ਇਲਾਕਾ ਸੀ ਮਰੱਟਿਆਂ ਨੂੰ ਦੇਣ ਦੀ ਬਜਾਏ ਅੰਗਰੇਜ਼ਾਂ ਨੂੰ ਵੇਚ ਕੇ ਉਹਦੇ ਕੋਲੋਂ ਪੈਸੇ ਲੈ ਲਏ।
ਸਹਿ 1860 ਸਾਲ
ਜੀ, ਇਹ ਜਿਹੜਾ ਸੰਨ ਸੀ 1860 ਸੰਮਤ ਬਿਕਰਮੀ ਦਾ ਸਾਲ ਸੀ, ਯਾਨੀ ਕਿ 1860 ਸੰਮਤ ਬਿਕਰਮੀ ਦਾ ਇਹ ਸਮਾਂ ਸੀ, ਯਾਨੀ ਕਿ ਜਿਹੜਾ ਈਸਵੀ ਸਾਲ ਬਣਦਾ ਉਹ ਬਣਦਾ 1803 ਈਸਵੀ। 1860 ਸੰਮਤ ਬਿਕਰਮੀ ਤੇ ਈਸਵੀ ਵਿੱਚ 57 ਸਾਲ ਦਾ ਫਰਕ ਹੈ, ਤੇ ਉਹਦੇ ਹਿਸਾਬ ਨਾਲ 57 ਸਾਲ ਘਟਾ ਲਈਏ 1860 ਚੋਂ ਤੇ 1803 ਈਸਵੀ ਬਣਦਾ ਹੈ। 1803 ਈਸਵੀ ਦੀ ਇਹ ਗੱਲ ਹੈ।
ਗਯੋ ਮਰਹੱਟਨ ਕੋ ਗਾਲ,
ਇਹਦਾ ਮਰੱਟਿਆਂ ਦਾ ਏਡਾ ਵੱਡਾ ਜਿਹੜਾ ਰਾਜ ਸੀ ਦਿੱਲੀ ਤੋਂ ਆਗਰੇ ਤੱਕ ਦਾ ਉਹ ਸਾਰਾ ਪੀਰੂ ਗਵਾ ਗਿਆ ਉਹਨਾਂ ਦਾ, ਮਰੱਟਿਆਂ ਦਾ ਏਡਾ ਵੱਡਾ ਰਾਜ ਅੰਗਰੇਜ਼ਾਂ ਦੇ ਹਵਾਲੇ ਕਰ ਗਿਆ।
ਲਿਓ ਮੁਲਕ ਅੰਗਰੇਜ਼ਨ ਰੋਕ,
ਅੰਗਰੇਜ਼ਾਂ ਨੇ ਬਹੁਤ ਸਾਰਾ ਮੁਲਕ ਜਿਹੜਾ ਸੀ ਉਹ ਰੋਕ ਲਿਆ, ਬਹੁਤ ਸਾਰਾ ਮੁਲਕ ਹੋਰ ਵੀ ਅੱਗੇ ਵੱਧ ਕੇ ਰੋਕ ਲਿਆ।
ਮਰਹੱਟਨ ਕਹਿ ਕਰ ਪਰ ਗਯੋ ਸ਼ੋਕ,
ਮਰੱਟਿਆਂ ਦਾ ਇਲਾਕਾ ਖੋਇਆ ਗਿਆ ਤੇ ਮਰੱਟਿਆਂ ਦੇ ਘਰ ਸ਼ੋਕ ਪੈ ਗਿਆ, ਉਹਨਾਂ ਨੂੰ ਦੁੱਖ ਹੋਇਆ ਕਿ ਸਾਡਾ ਏਡਾ ਵੱਡਾ ਇਲਾਕਾ ਅੰਗਰੇਜ਼ਾਂ ਦੇ ਅਧੀਨ ਹੋ ਗਿਆ।
ਦਿੱਲੀ ਆਏ ਵੜੇ ਹੋ ਕਰਨੈਲ,
ਜਿਹੜਾ ਉਸ ਇਲਾਕੇ ਨੂੰ ਜਿੱਤ ਕੇ ਆਇਆ ਸੀ ਉਥੋਂ ਦਾ ਜਿਹੜਾ ਉਹ ਕਰਨ ਜਰਨੈਲ ਸੀ ਉਹ ਦਿੱਲੀ ਵਿੱਚ ਆਇਆ ਚੱਲ ਕੇ।
ਲੋਣੀ ਅਖਤਰ ਜੋ ਜਰਨੈਲ,
ਇਹ ਜਿਹੜਾ ਜਰਨੈਲ ਸੀ ਜਦੋਂ ਇਹ ਦਿੱਲੀ ਆਇਆ ਨਾ, ਆਗਰੇ ਤੇ ਦਿੱਲੀ ਤੱਕ ਦਾ ਇਲਾਕਾ ਇਹਨੇ ਲੈ ਲਿਆ ਪੀਰੂ ਦੇ ਕੋਲੋਂ, ਖਰੀਦ ਲਿਆ ਤੇ ਇਹ ਚੱਲ ਕੇ ਆਇਆ ਦਿੱਲੀ। ਇਹਦਾ ਨਾਂ ਸੀ ਸਰ ਡੇਵਿਡ ਆਕਟਰ ਲੋਨੀ। ਇਹ ਹੁਣ ਪੰਥ ਪ੍ਰਕਾਸ਼ ਦੇ ਇਤਿਹਾਸ ਦਾ ਮੁੱਢ ਕਿਵੇਂ ਬੱਝਾ ਉਹ ਦੱਸ ਰਹੇ ਨੇ ਭਾਈ ਸਾਹਿਬ ਵੀ ਇਹ ਪੰਥ ਪ੍ਰਕਾਸ਼ ਮੈਨੂੰ ਕਿਉਂ ਲਿਖਣਾ ਪਿਆ, ਇਹ ਸਿੱਖਾਂ ਦੀ ਤਵਾਰੀਖ ਕਿਉਂ ਲਿਖਣੀ ਪਈ। ਕਹਿੰਦੇ ਉਹ ਜਿਹੜਾ ਸਰ ਡੇਵਿਡ ਆਕਟਰ ਲੋਨੀ ਸੀਗਾ,
ਸਿੰਘਨ ਕੇਰ ਲਈ ਚੜ ਦਿੱਲੀ,
ਉਹ ਦਿੱਲੀ ਆ ਗਿਆ ਤੇ ਦਿੱਲੀ ਵਿੱਚ ਉਸ ਵੇਲੇ ਜਿਹੜਾ ਸਭ ਤੋਂ ਅਖੀਰਲਾ ਬਾਦਸ਼ਾਹ ਸੀ ਮੁਗਲਾਂ ਦਾ, ਉਹਦਾ ਨਾਂ ਸੀ ਬਹਾਦਰ ਸ਼ਾਹ ਜਫਰ, ਜਿਹਨੂੰ ਬਹਾਦਰ ਸ਼ਾਹ ਰੰਗੀਲਾ ਵੀ ਕਹਿੰਦੇ ਸੀ। ਉਹ ਦਿੱਲੀ ਤੇ ਰਾਜ ਕਰਦਾ ਸੀ ਉਸ ਸਮੇਂ, ਉਹ ਦਿੱਲੀ ਦੇ ਤਖ਼ਤ ਦੇ ਉੱਤੇ ਬਾਲਕ ਬਣ ਕੇ ਬੈਠਾ ਸੀ। ਇਹ ਮੁਸਲਮਾਨਾਂ ਦਾ ਅਖੀਰਲਾ ਬਾਦਸ਼ਾਹ, ਇਹਦੇ ਤੋਂ ਬਾਅਦ ਕੋਈ ਮੁਸਲਮਾਨ ਬਾਦਸ਼ਾਹ ਨਹੀਂ ਹੋਇਆ, ਇਹ ਬਹਾਦਰ ਸ਼ਾਹ ਜਫਰ ਜਿਹੜਾ। ਤੇ ਸਰ ਡੇਵਿਡ ਆਕਟਰ ਲੋਨੀ ਜਿਹੜਾ ਸੀਗਾ, ਜਿਹਨੂੰ ਲੋਨੀ ਅਖਤਰ ਲਿਖਿਆ ਭਾਈ ਰਤਨ ਸਿੰਘ ਨੇ, ਇਹ ਦਿੱਲੀ ਆਇਆ। ਉਧਰੋਂ ਇਧਰੋਂ ਸਿੰਘ ਚਲੇ ਗਏ, ਜਥੇਦਾਰ ਬਘੇਲ ਸਿੰਘ ਹੋਣੀ ਦਿੱਲੀ ਤੇ ਹਮਲਾ ਕਰਨ ਵਾਸਤੇ। ਲਾਲ ਕਿਲੇ ਦੇ ਉੱਤੇ ਜਥੇਦਾਰ ਬਘੇਲ ਸਿੰਘ ਨੇ ਜਾ ਕੇ ਕੇਸਰੀ ਨਿਸ਼ਾਨ ਝੁਲਾਇਆ, ਜਥੇਦਾਰ ਬਘੇਲ ਸਿੰਘ ਨੇ ਜਾ ਕੇ ਦਿੱਲੀ ਨੂੰ ਮਾਰਿਆ।
ਗੱਲ ਅੰਗਰੇਜ਼ਨ ਕਰ ਦਈ ਢਿੱਲੀ,
ਤੇ ਅੰਗਰੇਜ਼ ਵੀ ਹੁਣ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦੇ ਸੀ। ਜਦੋਂ ਬਘੇਲ ਸਿੰਘ ਨੇ ਹਮਲਾ ਕੀਤਾ ਦਿੱਲੀ ਤੇ ਅੰਗਰੇਜ਼ਾਂ ਦੀ ਗੱਲ ਢਿੱਲੀ ਪੈ ਗਈ, ਅੰਗਰੇਜ਼ਾਂ ਦਾ ਕੰਮ ਢਿੱਲਾ ਪੈ ਗਿਆ ਵੀ ਇਹ ਤਾਂ ਦੂਸਰੇ ਹੋਰ ਵੀ ਆ ਗਏ ਨੇ ਹਮਲਾ ਕਰਨ ਵਾਸਤੇ। ਮੈਂ ਤਾਂ ਸੋਚਦਾ ਸੀ ਕਿ ਅਸੀਂ ਦਿੱਲੀ ਕਬਜ਼ਾ ਕਰ ਲਵਾਂਗੇ। ਬਾਅਦ ਵਿੱਚ ਇਹ ਕਾਮਯਾਬ ਵੀ ਰਹੇ ਅੰਗਰੇਜ਼। ਬਾਦਸ਼ਾਹ ਬਹਾਦਰ ਸ਼ਾਹ ਜਫਰ ਨੂੰ ਇਹਨਾਂ ਨੇ ਪੈਸੇ ਦੇ ਕੇ 1,00,000 ਰੁਪਈਆ ਮਹੀਨੇ ਦੀ ਪੈਨਸ਼ਨ ਦੇ ਕੇ ਸਾਰੀ ਜਿਹੜੀ ਦਿੱਲੀ ਸੀ ਉਹ ਆਪਣੇ ਕਬਜ਼ੇ 'ਚ ਕਰ ਲਈ ਸੀ ਅੰਗਰੇਜ਼ਾਂ ਨੇ। ਪੈਸਾ ਬਹੁਤ ਸੀ ਇਹਨਾਂ ਕੋਲ, ਪੈਸਾ ਦੇ ਕੇ ਖਰੀਦੇ ਚਲੇ ਗਏ। ਵਪਾਰ ਕਰਦਿਆਂ ਕਰਦਿਆਂ ਜਿਵੇਂ ਜਿਵੇਂ ਖਰੀਦੇ ਵਧਦੇ ਚਲੇ ਗਏ, ਸਾਰੇ ਹਿੰਦੁਸਤਾਨ ਤੇ ਕਾਬਜ਼ ਹੋ ਗਏ ਸੀ। ਤੇ ਹੁਣ ਜਦੋਂ ਸਰ ਡੇਵਿਡ ਆਕਟਰ ਲੋਨੀ ਨੇ ਵੇਖਿਆ ਵੀ ਇਹ ਤਾਂ ਕੋਈ ਸਿੰਘ ਆਏ ਨੇ ਜਿਨ੍ਹਾਂ ਨੇ ਦਿੱਲੀ ਤੇ ਆ ਕੇ ਕਬਜ਼ਾ ਕਰ ਲਿਆ, ਬਘੇਲ ਸਿੰਘ ਜੀ ਕਈ ਦਿਨ ਉੱਥੇ ਰਹੇ, ਉਹਨੇ ਆਖਿਆ ਵੀ ਇਹ ਤਾਂ ਗੱਲ ਸਾਡੀ ਔਖੀ ਹੋ ਗਈ ਵੀ ਸਾਡਾ ਕੰਮ ਨਹੀਂ ਬਣਨਾ ਜੇ ਇਹ ਇੱਥੇ ਆਉਂਦੇ ਰਹੇ।
ਅੰਗਰੇਜ਼ਨ ਜਰਨੈਲ ਮਨ ਗੁੱਸਾ ਆਇਆ,
ਅੰਗਰੇਜ਼ਾਂ ਦਾ ਜਰਨੈਲ ਸੀ ਲੋਨੀ ਅਖਤਰ, ਸਰ ਡੇਵਿਡ ਆਕਟਰ ਲੋਨੀ, ਉਹਦੇ ਮਨ ਦੇ ਵਿੱਚ ਫਿਰ ਬੜਾ ਗੁੱਸਾ ਆਇਆ।
ਨੈ ਸਿੰਘਨ ਸੋ ਜੋਰ ਬਸਾਇਆ,
ਪਰ ਉਹ ਗੋਰਿਆਂ ਨੇ ਖਾਲਸੇ ਨਾਲ ਕੀ ਲੜਨਾ ਸੀ, ਖਾਲਸੇ ਦੇ ਉੱਤੇ ਪੇਸ਼ ਨਹੀਂ ਗਈ, ਖਾਲਸੇ ਦੇ ਉੱਤੇ ਉਹਨਾਂ ਦਾ ਜ਼ੋਰ ਨਹੀਂ ਚੱਲਿਆ। ਗੁੱਸਾ ਤਾਂ ਬੜਾ ਆਇਆ ਸਰ ਡੇਵਿਡ ਆਕਟਰ ਲੋਨੀ ਨੂੰ ਵੀ ਮੈਂ ਇਹਨਾਂ ਨੂੰ ਕਬਜ਼ੇ ਕਰਾਂ, ਇਹਨਾਂ ਨੂੰ ਭਜਾਵਾਂ ਦਿੱਲੀ ਚੋਂ, ਪਰ ਉਹਦਾ ਗੁੱਸਾ ਪੇਸ਼ ਨਹੀਂ ਚੱਲਿਆ, ਉਹ ਖਾਲਸੇ ਦੇ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਿਆ।
ਤਬ ਅੰਗਰੇਜ਼ਨ ਪੁੱਛਿਓ ਪਾਤਸ਼ਾਹ,
ਤਾਂ ਉਸ ਵੇਲੇ ਅੰਗਰੇਜ਼ ਨੂੰ ਇਹ ਨਹੀਂ ਸੀ ਪਤਾ ਵੀ ਹੈਣ ਕੌਣ ਇਹ ਜਿਨ੍ਹਾਂ ਨੇ ਦਿੱਲੀ ਤੇ ਹਮਲਾ ਕੀਤਾ ਸਿੰਘਾਂ ਬਾਰੇ, ਉਹ ਅੰਗਰੇਜ਼ ਅਫਸਰ ਸਰ ਡੇਵਿਡ ਆਕਟਰ ਲੋਨੀ ਨੂੰ ਪਤਾ ਨਹੀਂ ਸੀ। ਉਹਨੇ ਉਸ ਵਕਤ ਜਿਹੜਾ ਬਾਦਸ਼ਾਹ ਸੀ ਹਿੰਦੁਸਤਾਨ ਦਾ ਬਹਾਦਰ ਸ਼ਾਹ ਜਫਰ, ਉਹਨੂੰ ਪੁੱਛਿਆ, ਬਾਦਸ਼ਾਹ ਬਹਾਦਰ ਸ਼ਾਹ ਜਫਰ ਨੂੰ ਪੁੱਛਿਆ,
ਸਿੰਘਨ ਮੁਲਕ ਦਿਓ ਕਿਨ ਆਏ,
ਕਹਿਣ ਲੱਗਾ ਵੀ ਆਹ ਜਿਹੜੇ ਸਿੰਘ ਨੇ ਇਹਨਾਂ ਨੂੰ ਮੁਲਕ ਕਿਹਨੇ ਦਿੱਤਾ, ਪੰਜਾਬ ਦੇ ਉੱਤੇ ਤਕਰੀਬਨ ਖਾਲਸੇ ਦਾ ਰਾਜ ਹੋ ਚੁੱਕਾ ਸੀ। ਉਹ ਕਹਿਣ ਲੱਗਾ ਵੀ ਇਹ ਜਿਹੜੇ ਸਿੰਘ ਨੇ ਇਹਨਾਂ ਨੂੰ ਭਲਾ ਰਾਜ ਕਿਹਨੇ ਦਿੱਤਾ, ਇਹਨਾਂ ਕੋਲੇ ਰਾਜ ਕਿਵੇਂ ਆਇਆ ਹੈ।
ਦੋਹਰਾ ਮਾਰਿਓ ਕੌਣ ਗਨੀ ਮੈਨ, ਕੌਣ ਸਵਾਰਿਓ ਕਾਮ।
ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੂੰ ਪੁੱਛਦਾ ਸਰ ਡੇਵਿਡ ਆਕਟਰ ਲੋਨੀ, ਕਹਿੰਦਾ ਵੀ ਇਹਨਾਂ ਨੇ ਕਿਹੜਾ ਦੁਸ਼ਮਣ ਮਾਰਿਆ, ਹਿੰਦੁਸਤਾਨ ਦੇ ਕਿਹੜੇ ਦੁਸ਼ਮਣ ਨੂੰ ਇਹਨਾਂ ਨੇ ਮਾਰਿਆ ਕਿ ਇਹਨਾਂ ਨੂੰ ਇੰਨੇ ਵੱਡੇ ਰਾਜ ਦੀ ਪ੍ਰਾਪਤੀ, ਪੰਜਾਬ ਦਾ ਇਲਾਕਾ ਇਹਨਾਂ ਦੇ ਅਧੀਨ ਹੈ, ਰਾਜ ਇਹਨਾਂ ਦੇ ਕੋਲ ਹੈ, ਉਹ ਕਿਵੇਂ ਹੈ, ਇਹਨਾਂ ਦੇ ਕੋਲ ਏਡਾ ਵੱਡਾ ਰਾਜ ਕਿਵੇਂ ਆਇਆ ਹੈ।
ਦੀਨੋ ਪੱਠੇ ਲਿਖਾਏ ਜਿਨ ਕਹੋ ਸ਼ਾਹ ਉਸ ਨਾਮ,
ਕਹਿਣ ਲੱਗਾ ਵੀ ਇਹਨਾਂ ਨੇ ਇਹਨਾਂ ਨੂੰ ਜਿਹੜਾ ਪਟਾ ਲਿਖ ਕੇ ਦਿੱਤਾ ਉਹ ਕਿਹਨੇ ਲਿਖ ਕੇ ਦਿੱਤਾ ਹੈ, ਭਾਵੇਂ ਰਾਜ ਇਹਨਾਂ ਨੂੰ ਕਿਸ ਨੇ ਦਿੱਤਾ ਹੋਇਆ ਹੈ, ਇਹ ਰਾਜ ਇਹਨਾਂ ਨੂੰ ਕਿਵੇਂ ਪ੍ਰਾਪਤ ਹੋਇਆ ਹੈ।
ਚੋਪਈ
ਤਬ ਪਾਤਸ਼ਾਹ ਉੱਤਰ ਕਿਓ।
ਉਸ ਵੇਲੇ ਬਹਾਦਰ ਸ਼ਾਹ ਜਫਰ ਨੇ ਅੰਗਰੇਜ਼ ਦਾ ਇਹ ਸਵਾਲ ਸੁਣ ਕੇ, ਸਰ ਡੇਵਿਡ ਆਕਟਰ ਲੋਨੀ ਦਾ ਇਹ ਸਵਾਲ ਸੁਣ ਕੇ ਇਹਨੂੰ ਜਵਾਬ ਦਿੱਤਾ,
ਨਹੀਂ ਸ਼ਾਹ ਕਿਨੇ ਇਨਕੋ ਲਿਖ ਦੇ।
ਕਹਿਣ ਲੱਗਾ ਵੀ ਸਰ ਡੇਵਿਡ ਆਕਟਰ ਲੋਨੀ ਨੂੰ ਕਿ ਜਨਾਬ ਇਹਨਾਂ ਨੂੰ ਕਿਸੇ ਨੇ ਰਾਜ ਨਹੀਂ ਦਿੱਤਾ, ਨਹੀਂ ਸ਼ਾਹੇ ਕਿਨ ਇਨਕੋ ਲਿਖ ਦਿਓ, ਕਿਸੇ ਬਾਦਸ਼ਾਹ ਨੇ ਇਹਨਾਂ ਨੂੰ ਰਾਜ ਨਹੀਂ ਲਿਖ ਕੇ ਦਿੱਤਾ।
ਨਹੀਂ ਕਾਮ ਕੋ ਇਹਨੇ ਸਵਾਰੇ,
ਨਾ ਇਹਨਾਂ ਨੇ ਸਾਡਾ ਕੋਈ ਕੰਮ ਸਵਾਰਿਆ, ਸਗੋਂ ਵਿਗਾੜਿਆ ਹੀ ਹੈ, ਇਹਨਾਂ ਨੇ ਸਾਡਾ ਕੋਈ ਕਦੇ ਕੰਮ ਵੀ ਨਹੀਂ ਸਵਾਰਿਆ।
ਨਹਿ ਗਨੀਮ ਕੋ ਇਹਨੇ ਮਾਰੇ,
ਨਾ ਇਹਨਾਂ ਨੇ ਕਿਸੇ ਗਨੀਮ ਨੂੰ ਮਾਰਿਆ, ਭਾਵ ਕਿਸੇ ਦੁਸ਼ਮਣ ਨੂੰ ਵੀ ਇਹਨਾਂ ਨੇ ਨਹੀਂ ਮਾਰਿਆ।
ਨਿਜ ਮਲ ਮੁਗਲ ਨੇ ਨਾਦਰ ਬੁਲਾਇਓ।
ਨਜ਼ੀਬ ਦੌਲਾ ਰੁਹੇਲ ਖੰਡ ਦਾ ਜਿਹੜਾ ਸਰਦਾਰ ਸੀ, ਉਹਨੇ ਹਿੰਦੁਸਤਾਨ ਦੇ ਉੱਤੇ ਹਮਲਾ ਕਰਨ ਵਾਸਤੇ ਨਾਦਰ ਸ਼ਾਹ ਨੂੰ ਮੰਗਾਇਆ ਸੀ। ਬਹਾਦਰ ਸ਼ਾਹ ਜਫਰ ਸਹੀ ਗੱਲ ਨਹੀਂ ਦੱਸ ਰਿਹਾ, ਜਾਣ ਬੁੱਝ ਕੇ ਗੱਲ ਘੁਮਾ ਕੇ ਦੱਸ ਰਿਹਾ। ਕਹਿੰਦਾ ਹਿੰਦੁਸਤਾਨ ਦੇ ਉੱਤੇ ਨਜ਼ੀਬ ਦੌਲਾ ਰੁਹੇਲ ਖੰਡੇ ਨੇ ਨਾਦਰ ਸ਼ਾਹ ਨੂੰ ਹਮਲਾ ਕਰਨ ਵਾਸਤੇ ਬੁਲਾਇਆ ਸੀ ਕਾਬਲ ਤੋਂ।
ਦਿੱਲੀ ਕੋ ਉਨ ਨਾਸ ਕਰਾਇਓ।
ਜਦੋਂ ਨਾਦਰ ਸ਼ਾਹ ਆਇਆ ਸੀ, ਉਹਨੇ ਆ ਕੇ ਦਿੱਲੀ ਦਾ ਰਾਜ ਤਖਤ ਨਾਸ ਕਰ ਦਿੱਤਾ, ਦਿੱਲੀ ਤੇ ਆ ਕੇ ਹਮਲਾ ਕੀਤਾ।
ਰੋਹੇਲੇ ਨਜੀਬੇ ਅਹਿਮਦ ਸ਼ਾਹ ਸਦਵਾਇਓ।
ਰੋਹੇਲੇ ਨਜੀਬੇ ਨਹੀਂ, ਮੁੜ ਕੇ ਨਜੀਬ ਦੌਲੇ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾਇਆ ਹਿੰਦੁਸਤਾਨ ਤੇ ਹਮਲਾ ਕਰਨ ਲਈ।
ਪਾਉ ਮਰਹੱਟੇ ਉਹਨੇ ਗਲਵਾਇਓ।
ਜਿੰਨੇ ਮਰਹੱਟੇ ਸਨ, ਪਾਉ ਸਨ, ਉਹਨਾਂ ਨੂੰ ਫਿਰ ਉਹਨੇ ਮਰਵਾਇਆ, ਉਹਨਾਂ ਮਰਹੱਟਿਆਂ ਦੇ ਉੱਤੇ ਅਬਦਾਲੀ ਦਾ ਜ਼ੋਰ ਪਵਾਇਆ।
ਆਪ ਥੱਕ ਕੇ ਉਹ ਮੁੜ ਗਏ।
ਅਬਦਾਲੀ ਵੀ ਹਮਲਾ ਕਰਕੇ ਆਪ ਥੱਕ ਕੇ ਵਾਪਸ ਕਾਬਲ ਨੂੰ ਚਲਾ ਗਿਆ।
ਮੁਲਕ ਆਕੀ ਇਮ ਉਸਤੇ ਰਹੇ।
ਉਸ ਵੇਲੇ ਸਾਡਾ ਜਿਹੜਾ ਇਹ ਮੁਲਕ ਸੀ, ਇਹ ਸਾਡੇ ਤੋਂ ਆਕੀ ਹੋ ਗਿਆ। ਜਦੋਂ ਨਾਦਰ ਨੇ ਹਮਲੇ ਕੀਤੇ, ਅਬਦਾਲੀ ਨੇ ਹਮਲੇ ਕੀਤੇ, ਤੇ ਨਾਦਰ ਤੇ ਅਬਦਾਲੀ ਦੇ ਹਮਲਿਆਂ ਨਾਲ ਸਾਡੇ ਰਾਜ ਜਿਹੜਾ ਸੀ ਕਮਜ਼ੋਰ ਹੋ ਗਿਆ, ਉਰੇ ਸਾਰੇ ਰਾਜ ਸਾਡੇ ਕੋਲੋਂ ਆਕੀ ਹੋ ਗਏ, ਬਾਗੀ ਹੋ ਗਏ।
ਸ਼ਾਹ ਦੁਸ਼ਟ ਇਮ ਕਪਟ ਉਚਾਰਾ।
ਇਹਨਾਂ ਨੇ ਰਾਜ ਸਾਂਭਿਆ, ਇਹ ਸਾਡੇ ਬਾਗੀ ਨੇ, ਏਦਾਂ ਖਾਲਸੇ ਨੂੰ ਲਿਖਿਆ, ਖਾਲਸੇ ਬਾਰੇ ਏਦਾਂ ਕਿਹਾ ਬਹਾਦਰ ਸ਼ਾਹ ਜਫਰ ਨੇ। ਮੁਸਲਮਾਨ ਸੀ ਨਾ ਕੱਟੜ, ਖਾਲਸੇ ਦੀ ਗੱਲ ਉਹਨੂੰ ਚੰਗੀ ਨਹੀਂ ਸੀ ਲੱਗਦੀ, ਉਹਨੇ ਉਸ ਅੰਗਰੇਜ਼ ਅਫਸਰ ਨੂੰ ਗਲਤ ਮੈਸੇਜ ਦਿੱਤਾ ਖਾਲਸੇ ਪ੍ਰਤੀ, ਏਦਾਂ ਉਹਨੇ ਝੂਠ ਬੋਲਿਆ, ਕਪਟ ਬੋਲਿਆ।
ਸਿੰਘਨ ਉੱਪਰ ਤੋੜਾ ਝਾੜਾ।
ਸਿੰਘਾਂ ਦੇ ਉੱਤੇ ਤੋੜਾ ਝਾੜ ਦਿੱਤਾ, ਬੰਦੂਕ ਦੇ ਤੋੜੇ ਤੋਂ ਜਿਹੜਾ ਅੱਗ ਦਾ ਚਿੰਗਾੜਾ ਪਲੀਤੇ ਦੀ ਬਰੂਦਪੁਰ ਝਾੜਨਾ, ਜੋਸ਼ ਵਿੱਚ ਲਿਆਉਣ ਵਾਲੀ ਗੱਲ ਆਖ ਕੇ ਫਿਰ ਦਿਲ ਭੜਕਾਉਣਾ, ਗੁੱਸਾ ਕੱਢਣਾ, ਏਦਾਂ ਆਪਣਾ ਗੁੱਸਾ ਕੱਢਿਆ, ਭਾਵ ਸਿੰਘਾਂ ਤੇ ਤੋੜਾ ਝਾੜ ਦਿੱਤਾ।
ਸਿੰਘਨ ਕੋ ਉਨ ਰਈਅਤ ਬਤਾਇਓ।
ਉਹਨੇ ਆਖਿਆ ਜੀ ਇਹ ਜਿਹੜੇ ਸਿੰਘ ਨੇ ਸਾਡੀ ਰਈਅਤ ਨੇ। ਬਹਾਦਰ ਸ਼ਾਹ ਜਫਰ ਨੇ ਆਖਿਆ, ਕਹਿੰਦਾ ਜੀ ਇਹ ਸਾਡੀ ਪਰਜਾ ਨੇ, ਇਹ ਸਾਡੀ ਰਈਅਤ ਹੈ, ਇਹ ਸਾਡੀ ਪਰਜਾ ਹੈ।
ਨੈ ਉਨ ਖਾਲਸੋ ਪੰਥ ਜਤਾਇਓ।
ਖਾਲਸੇ ਪੰਥ ਦੀ ਮਹਿਮਾ ਨਹੀਂ ਦੱਸੀ ਕਿ ਪੰਥ ਸਾਡੀ ਰਈਅਤ ਨਹੀਂ, ਇਹ ਪੰਥ ਖੁਦ ਖੁਦਾ ਹੈ, ਇਹ ਪੰਥ ਖੁਦ ਬਾਦਸ਼ਾਹ ਹੈ, ਇਹ ਸਾਡੀ ਰਈਅਤ ਨਹੀਂ। ਪਰ ਉਹਨੇ ਆਖਿਆ ਜੀ ਇਹ ਸਾਡੀ ਰਈਅਤ ਹੈ।
ਨੈ ਉਨ ਗੁਰਵਨ ਭੇਦ ਕਛ ਕਾ।
ਉਹਨੇ ਉਸ ਅੰਗਰੇਜ਼ ਅਫਸਰ ਜਰਨੈਲ ਆਫਟਰ ਲੋਨੀ ਨੂੰ ਇਹ ਵੀ ਨਹੀਂ ਦੱਸਿਆ ਕਿ ਗੁਰੂ ਸਾਹਿਬਾਂ ਦਾ ਇਤਿਹਾਸ, ਗੁਰੂ ਨਾਨਕ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਇਤਿਹਾਸ ਵੀ ਨਹੀਂ ਦੱਸਿਆ।
ਗੁਰਵਨ ਸ਼ਾਹਨ ਜਿਮ ਝਗੜੋ ਰਹਾ।
ਗੁਰੂ ਹਰਗੋਬਿੰਦ ਸਾਹਿਬ ਦਾ ਬਾਦਸ਼ਾਹ ਨਾਲ ਝਗੜਾ ਰਿਹਾ, ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਇਆ, ਔਰੰਗਜ਼ੇਬ ਨੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ, ਤੇ ਦਸਵੇਂ ਪਾਤਸ਼ਾਹ ਨੇ ਔਰੰਗਜ਼ੇਬ ਨਾਲ ਜੰਗ ਯੁੱਧ ਦਾ ਸਮਾਂ ਰੱਖਿਆ, ਇਹ ਸਾਰੀਆਂ ਗੱਲਾਂ ਨਹੀਂ ਦੱਸੀਆਂ।
ਦੋਹਰਾ ਸ਼੍ਰੀ ਗੁਰੂ ਨਾਨਕ ਜਿਮ ਪਾਇਓ। ਆਗੇ ਵਧਿਓ ਪ੍ਰਤਾਪ।
ਸ੍ਰੀ ਗੁਰੂ ਨਾਨਕ ਸਾਹਿਬ ਸੱਚੀ ਪਾਤਸ਼ਾਹ ਜਿਵੇਂ ਹੋਏ, ਜਿਵੇਂ ਉਹਨਾਂ ਦਾ ਅੱਗੇ ਪ੍ਰਤਾਪ ਵਧਿਆ, ਗੁਰੂ ਨਾਨਕ ਸਾਹਿਬ ਜੀ ਦਾ ਬੋਲਬਾਲਾ ਹੋਇਆ।
ਜਿਮ ਬਾਬਰ ਪਰ ਕਿਰਪਾ ਪਈ, कयो न मन रख पाप।
गुरु नानक साहब ने बाबर ते कृपा करके उन्हें हिंदुस्तान दा राज दिता सी, वह गल नहीं दसी बहादुर शाह जफर ने उस अंग्रेज अफसर नू सर डेविड आक्टर लोनी नू, वह गल नहीं दसी कि बाबर नू जिहड़ा राज है वह गुरु नानक साहब ने दिता मन च पाप रख के, उन्हें गल जान बुझ के नहीं दसी।
जो पई जिम फिर मुगलन हिंदू सताए,
फिर ना मुगलां ने हिंदुआं नू दुख दिता, उन्हां दे धर्म स्थान ढाए, जबरी उन्हां हिंदुआं नू मुसलमान बनाया, उन्हां दे जनेऊ ते तोड़े तिलकां नू मत्थे तों मिटाया, जबरी उन्हां दे सामने गऊआं दा घात कीता, ए गल्लां नहीं दसियां।
जिम उन सिखन ओ गुरु अकाए,
जिवें सिखां नू तसीए दित्ते इन्हां ने, जिवें खालसे नू तसीए दित्ते मीर मन्नू ने, ते जिवें खालसे दे उत्ते इन्हां ने अत दे तसीहे दित्ते गुरु साहिबां नू अकाया, ओ नहीं दस्या।
जिम जिम गुरान सिर सुकियो,
जिवें जिवें गुरु पातशाह जी ने पक्का दृढ़ निश्चा करके रखिया,
सीस दियो ओ सिर न दियो,
अपना सिर दे दिता पर अपना सिर नहीं दिता, ऐसे गुरु तेग बहादुर साहब की शहीदी बारे नहीं दस्या।
जै बिद बैर शाहन गुर पयो,
जिवें बादशाह नाल गुरु घर दा वैर रहा, वह भी गल नहीं दसी।
जिम गुर हुक्म होए पंथ रचियो,
जिवें गुरु पातशाह ने खालसे पंथ की रचना की,
पंथ मदत को चंड जगाई,
और पंथ दे विच शक्ति भरी, महाराज जी ने शक्ति प्रगट की,
चंड पेट द बेट लगाई,
और अपने चारे पुत्र गुरु पंथ खालसे तो कुर्बान कर दिते,
देह आपन भी चंड चढ़ाई,
और आप भी अपना आप कुर्बान कर दिता गुरु कलगीधर ने गुरु पंथ तो,
वो तुरकन सिर पई बुराई,
और तुरकां दे सिर दे उत्ते सारी बुराई दा घड़ा भन्निया, ए सारे पाप तुरकां दे सिर दे उत्ते लगे,
पंथ खातर गुर इति कमाई,
खालसे पंथ वास्ते सतगुरां ने जेड़ी इन्नी घालना घाली है,
सो दुष्ट ने नाए सुनाई,
बहादुर शाह जफर ने वो सारा इतिहास उस अंग्रेज नू नहीं दसिया, ये सारा इतिहास गुरु साहबां दा उस सर डेविड आक्टर लोनी नू नहीं दसिया।
दोहरा अपापिए अपराध बिना, शीर खोर गुरबाल,
ने यह नहीं दसिया कि साडे जेडे मुगल बादशाह सी उह की करदे रहे, कि उन्होंने सत साल ते नौ साल दे बच्चे जिन्हां दा कोई दोष नहीं सी, जेडे हाले शीर खोरे सन, जिन्हां दे हाले दुध दे दंद नहीं सन टुटे, ऐसे जेडे गुरु साहब दे बच्चे सन, साहबजादा बाबा जोरावर सिंह ते बाबा फतेह सिंह जी, उन्हां बारे नहीं दस्या इस बहादुर शाह ने, बहादुर शाह जफर ने इस अंग्रेज अफसर नू,
बेदोषे फड़ गल कटे कयो ना उन्हें हवाल,
बेदोषे बच्चे फड़ के उन्हां दे गल वड्डे, उन्हां दे गल कट के उन्हां नू शहीद कीता, यह नहीं दस्या इन्हें, यह गल नहीं दसी इन्हें कि सर डेविड आक्टर लोनी नू भी असी आ पाप भी कमाए ने, असी आ जुलम भी कीते ने, आ गल्लां नहीं दसियां।
जो पई फिर बहादुर शाह गुर लियो रजाई,
फिर जिहड़ा पहला बहादुर शाह सी, ए दूसरा बहादुर शाह जफर है, एक बहादुर शाह वो सी जिन्हें कलगीधर दी सेवा कीती, जिहदी कथा आपां सूरज प्रकाश सुनी है। कहिंदे फिर जिवें बहादुर शाह ने दसवें पातशाह दे अगे बेनती करके उन्हां नू अपने ते प्रसन्न कीता,
पातशाह कियो सब कला दिखाई,
और बहादुर शाह नू बादशाह बना के हिंदुस्तान दा गुरु साहब ने अपनी कला विखाई,
भेज बंदे को फिर खो लई,
फिर जिवें बाबा बंदा सिंह बहादुर नू भेजिया पंजाब ते फिर ए बादशाही खो लई,
तत खालसे सो आई,
ओही बादशाही तत खालसे दे कोल जिवें चल के आई,
दोहरा कही ना गल वो गुरन की, ओ कही ना गल वो पंत,
ये ਜਿਹੜੀ ਗੱਲ ਸੀ ਗੁਰੂ ਸਾਹਿਬ ਦੇ ਇਤਿਹਾਸ ਦੀ, ਗੁਰੂ ਕੇ ਪੰਥ ਦੀ, ਬਹਾਦਰ ਸ਼ਾਹ ਜਫਰ ਨੇ ਉਹ ਨਹੀਂ ਦੱਸੀ ਸਰ ਡੇਵਿਡ ਡਾਕਟਰ ਲੋਨੀ ਨੂੰ, ਇਹ ਸਾਰਾ ਇਤਿਹਾਸ ਨਹੀਂ ਦੱਸਿਆ।
ਭੁੱਲ ਤੇ ਬੀਤੇ ਬਰਸ ਬੋ ਪਾਤਸ਼ਾਹ ਉਹ ਗੁਰ ਸੰਤ,
ਕਿਵੇਂ ਲੜਦਿਆਂ ਜੰਗ ਯੁੱਧ ਕਰਦਿਆਂ ਕਿੰਨੇ ਸਾਲ ਪੰਥ ਨੂੰ ਬਤੀਤ ਕਰਨੇ ਪਏ, ਕਿਵੇਂ ਘੋੜਿਆਂ ਦੀਆਂ ਕਾਠੀਆਂ ਤੇ ਨੰਗੇ ਪਿੰਡੇ ਰਹਿ ਕੇ ਕੇਵਲ ਛੋਲਿਆਂ ਦੀ ਇੱਕ ਇੱਕ ਮੁੱਠ ਖਾ ਕੇ ਜੰਗ ਦੇ ਮੈਦਾਨ ਚ ਲੜਦੇ ਰਹੇ। ਕਹਿੰਦੇ ਉਹ ਇਤਿਹਾਸ ਸਰ ਡੇਵਿਡ ਡਾਕਟਰ ਲੋਨੀ ਨੂੰ ਇਹਨੇ ਨਹੀਂ ਦੱਸਿਆ।
ਸੋਰਠਾ ਬੰਦ ਬੰਦ ਸਿੱਖਨ ਕਟਾਏ,
ਸਿੱਖਾਂ ਨੇ ਬੰਦ ਬੰਦ ਕਟਾਏ ਭਾਈ ਮਨੀ ਸਿੰਘ ਵਰਗੇ ਸ਼ਹੀਦਾਂ ਨੇ,
ਖੋਪਰੀ ਸਿਰੋਂ ਉਤਾਰ ਕੇ,
ਜਿਵੇਂ ਸਿਰਾਂ ਤੋਂ ਖੋਪਰੀਆਂ ਲਵਾਈਆਂ ਸਿੰਘਾਂ ਨੇ ਭਾਈ ਤਾਰੂ ਸਿੰਘ ਵਰਗੇ ਸ਼ਹੀਦਾਂ ਨੇ,
ਪਿੰਡ ਪਿੰਡ ਸੂਲੀ ਗਡਾਏ,
ਔਰ ਪਿੰਡ ਪਿੰਡ ਚ ਸੂਲੀਆਂ ਗੱਡੀਆਂ ਹੋਈਆਂ ਤੇ ਉਹਨਾਂ ਸਿੰਘਾਂ ਨੂੰ ਸੂਲੀਆਂ ਤੇ ਚਾੜ ਚਾੜ ਕੇ ਸ਼ਹੀਦ ਕੀਤਾ ਗਿਆ।
ਹਾਰ ਗਏ ਜਿਮ ਮੁਗਲ ਬਲ,
ਔਰ ਇਹਨਾਂ ਮੁਗਲਾਂ ਨੇ ਆਪਣਾ ਪੂਰਾ ਬਲ ਲਾ ਕੇ ਹਾਰ ਗਏ ਸਿੰਘਾਂ ਨੂੰ ਖਤਮ ਕਰਦਿਆਂ, ਇਹ ਕਥਾ ਨਹੀਂ ਸੁਣਾਈ ਉਹਨੂੰ। ਭਾਈ ਸਾਹਿਬ ਕਹਿੰਦੇ ਫਿਰ ਇਹ ਮੈਨੂੰ ਸੁਣਾਉਣੀ ਪਈ, ਜਦੋਂ ਉਹਨੇ ਨਾ ਸੁਣਾਈ ਫਿਰ ਮੈਂ ਸੁਣਾਈ ਉਹਨਾਂ ਅੰਗਰੇਜ਼ਾਂ ਨੂੰ, ਇਹ ਸਾਰੇ ਪੰਥ ਦਾ ਇਤਿਹਾਸ ਫਿਰ ਮੈਂ ਸੁਣਾਇਆ। ਅੰਗਰੇਜ਼ ਬੜੇ ਸਿਆਣੇ ਸਨ, ਕੋਈ ਵੀ ਗੱਲ ਕੱਚੀ ਨਹੀਂ ਸੀ ਸੁਣਦੇ, ਦਰੁਸਤ ਗੱਲ ਸੁਣਦੇ ਸੀ। ਇਹੀ ਪੰਥ ਪ੍ਰਕਾਸ਼ ਦਾ ਉਹਨਾਂ ਨੇ ਕਈ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰਵਾ ਕੇ ਸਾਰੇ ਵਿਸ਼ਵ ਦੇ ਵਿੱਚ ਆਪਣੀ ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਜ ਸੀ ਉੱਥੇ ਉੱਥੇ ਇਹ ਸਾਰਾ ਇਤਿਹਾਸ ਭੇਜਿਆ ਸੀ। ਉਸ ਵੇਲੇ ਜਿਹੜੀ ਲੰਡਨ ਦੀ ਰਾਣੀ ਸੀ ਉਹਨੇ ਸਾਰੇ ਪਾਸੇ ਇਤਿਹਾਸ ਭੇਜਿਆ ਸੀ, ਕਈ ਭਾਸ਼ਾਵਾਂ ਵਿੱਚ ਇਸ ਗ੍ਰੰਥ ਦਾ ਅਨੁਵਾਦ ਕੀਤਾ ਗਿਆ। ਤੋ ਭਾਈ ਸਾਹਿਬ ਕਹਿੰਦੇ ਬਹਾਦਰ ਸ਼ਾਹ ਨੇ ਨੀ ਇਹ ਸਾਰੀਆਂ ਗੱਲਾਂ ਦੱਸੀਆਂ ਕਿ ਕਿਵੇਂ ਸਿੰਘਾਂ ਨੂੰ ਸ਼ਹੀਦ ਕੀਤਾ, ਕਿਵੇਂ ਉਹਨਾਂ ਦੇ ਬੰਦ ਬੰਦ ਕੱਟੇ, ਕਿਵੇਂ ਉਹਨਾਂ ਦੀਆਂ ਖੋਪਰੀਆਂ ਲਾਈਆਂ, ਕਿਵੇਂ ਉਹਨਾਂ ਨੂੰ ਚਰਖੜੀਆਂ ਤੇ ਚਾੜਿਆ।
ਚੋ ਪਈ ਔਰ ਨਾਦਰ ਗੱਲ ਸਭੀ ਨੇ ਨਾ ਕਹੀ,
ਨਾਦਰ ਸ਼ਾਹ ਦੀ ਗੱਲ ਵੀ ਸਹੀ ਨਹੀਂ ਕਹੀ ਕਿ ਨਾਦਰ ਨੂੰ ਅਗਰ ਕਿਸੇ ਨੇ ਨੱਕ ਨੂੰ ਨਕੇਲ ਪਾਈ ਤਾਂ ਉਹ ਇਸੇ ਖਾਲਸੇ ਨੇ ਪਾਈ, ਉਹ ਗੱਲ ਵੀ ਨਹੀਂ ਦੱਸੀ ਕਿ ਕਿਵੇਂ ਨਾਦਰ ਨੂੰ, ਨਾਦਰ ਦੇ ਕੋਲੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਜਿਹੜੀਆਂ 60,000 ਬਹੁ ਬੇਟੀਆਂ ਨੂੰ ਗੁਲਾਮ ਬਣਾ ਕੇ ਲੈ ਜਾਂਦਾ ਸੀ, ਉਹਨਾਂ ਨੂੰ ਛੁਡਾ ਕੇ ਘਰੋਂ ਘਰੀ ਪਹੁੰਚਾਉਣ ਦਾ ਕੰਮ ਸਿੰਘ ਕਰਦੇ ਰਹੇ, ਉਹ ਗੱਲ ਵੀ ਨਹੀਂ ਦੱਸੀ ਇਹਨੇ ਕਿ ਨਾਦਰ ਨੂੰ ਕਿਵੇਂ ਨਕੇਲ ਪਾਈ।
ਦਿੱਲੀ ਲੁੱਟੀ ਜਿਨੋ ਕਤਲ ਕਰੀ,
ਜਿਸ ਨਾਦਰ ਨੇ ਦਿੱਲੀ ਨੂੰ ਲੁੱਟਿਆ, ਦਿੱਲੀ ਨੂੰ ਕਤਲ ਕੀਤਾ,
ਉਸ ਕੋ ਪੀ ਸਿੰਘ ਲੁੱਟਤੇ ਰਹੇ,
ਉਸ ਨਾਦਰ ਦੀ ਵੀ ਨੱਕ ਚ ਦੇ ਕਿਸੇ ਨੇ ਦਮ ਕੀਤਾ ਤਾਂ ਉਹ ਖਾਲਸਾ ਪੰਥ ਸੀ, ਇਹ ਗੱਲ ਨਹੀਂ ਦੱਸੀ।
ਕਾਬਲ ਕੰਧਾਰ ਦੇ ਰਾਹ ਲੁੱਟ ਖਏ,
ਕਾਬਲ ਕੰਧਾਰ ਤੱਕ ਉਹਨੂੰ ਛੱਡ ਕੇ ਆਉਂਦੇ ਰਹੇ ਨਾਦਰ ਸ਼ਾਹ ਨੂੰ, ਉੱਥੇ ਤੱਕ ਉਹਨੂੰ ਲੁੱਟ ਕੇ ਖਾਂਦੇ ਰਹੇ।
ਫਿਰ ਅਹਿਮਦ ਸ਼ਾਹ ਲਾਹੌਰ ਮਲ ਬਏ,
ਨਾਦਰ ਤੋਂ ਬਾਅਦ ਫਿਰ ਅਬਦਾਲੀ ਆਇਆ ਅਹਿਮਦ ਸ਼ਾਹ, ਜਿਹਨੇ ਆ ਕੇ ਪਹਿਲਾਂ ਲਾਹੌਰ ਤੇ ਕਬਜ਼ਾ ਕੀਤਾ,
ਦਿੱਲੀ ਆਗਰੋ ਸਭ ਮਲ ਲਏ,
ਦਿੱਲੀ ਆਗਰਾ ਸਾਰਾ ਮਲ ਕੇ ਆਪਣੇ ਅਧੀਨ ਕਰ ਲਿਆ।
ਸੋ ਸਿੰਘਨ ਨੇ ਦਇਓ ਨਿਕਾਰ,
ਉਸ ਅਬਦਾਲੀ ਨੂੰ ਅਗਰ ਹਿੰਦੁਸਤਾਨ ਚੋਂ ਕਿਸੇ ਨੇ ਕੱਢਿਆ ਤਾਂ ਉਹ ਵੀ ਖਾਲਸਾ ਪੰਥ ਸੀ, ਉਹ ਵੀ ਇਹ ਸਿੰਘ ਸਨ, ਉਹ ਵੀ ਇਹ ਸੂਰਬੀਰ ਬਹਾਦਰ ਸਨ।
ਲਏ ਸਿੰਘਨ ਉਸ ਸੂਬੇ ਮਾਰ,
ਔਰ ਸੂਬਿਆਂ ਨੂੰ ਮਾਰਿਆ ਵੱਡਿਆਂ ਵੱਡਿਆਂ ਨੂੰ ਸਿੰਘਾਂ ਨੇ,
ਦੋਹਰਾ ਜਿਮ ਉਸ ਪੁੱਤਰ ਤਮੂਰ ਕੋ ਲੰਘਾਇਓ ਮੁਰਦਨ ਕੇਰਾ,
ਜਿਵੇਂ ਉਹਦਾ ਪੁੱਤਰ ਸੀ ਤੈਮੂਰ ਸ਼ਾਹ ਅੱਗੇ ਅਬਦਾਲੀ ਦਾ ਲੜਕਾ ਸੀ ਉਹਦਾ ਨਾਂ ਸੀ ਤੈਮੂਰ, ਕਹਿੰਦੇ ਜਿਵੇਂ ਤੈਮੂਰ ਨੂੰ ਮੁਰਦਿਆਂ ਦੇ ਰਾਹ ਟੋਰਿਆ ਖਾਲਸੇ ਨੇ, ਉਹਨੂੰ ਵੀ ਪਾਪੀ ਨੂੰ ਮੁਰਦਿਆਂ ਦੇ ਰਾਹ ਟੋਰਿਆ।
ਗਇਓ ਤਲਾਕ ਨਿਕਾਰ ਕੇ ਹਮ ਔਲਾਦ ਆਵੇ ਇਤਨਾ,
ਇੱਕ ਵਾਰੀ ਤਲਾਕ ਦੇ ਗਿਆ ਸੀ ਹਿੰਦੁਸਤਾਨ ਨੂੰ, ਤਲਾਕ ਲਿਖ ਕੇ ਦੇ ਗਿਆ ਸੀ ਤੈਮੂਰ ਸ਼ਾਹ, ਕਹਿੰਦਾ ਅੱਜ ਤੋਂ ਬਾਅਦ ਮੇਰੀ ਔਲਾਦ ਵੀ ਨਹੀਂ ਆਵੇਗੀ ਇੱਧਰ ਹਮਲਾ ਕਰਨ ਵਾਸਤੇ, ਮੈਂ ਤਾਂ ਕਿੱਥੇ ਆਵਾਂਗਾ, ਇੰਨਾ ਤੰਗ ਹੋਇਆ ਸਿੰਘਾਂ ਤੋਂ, ਕਹਿੰਦਾ ਮੈਂ ਤਾਂ ਕਿੱਥੇ ਆਵਾਂਗਾ, ਮੇਰੀ ਔਲਾਦ ਵੀ ਕਦੇ ਹਿੰਦੁਸਤਾਨ ਤੇ ਹਮਲਾ ਨਹੀਂ ਕਰੇਗੀ।
ਚੋ ਪਈ
ਫੇਰ ਪੋਤਰੇ ਉਸਕੇ ਆਏ।
ਫਿਰ ਉਹਦਾ ਪੋਤਰਾ ਆਇਆ, ਉਹਦਾ ਲੜਕਾ ਨਹੀਂ ਆਇਆ ਤੈਮੂਰ ਦਾ, ਫਿਰ ਉਹਦਾ ਪੋਤਰੇ ਚੱਲ ਕੇ ਆਏ।
ਸੋ ਖਾਲਸੇ ਮਾਰ ਹਟਾਏ,
ਖਾਲਸੇ ਨੇ ਮਾਰ ਕੇ ਹਟਾ ਦਿੱਤਾ। ਉਹਦਾ ਨਾਂ ਸੀ ਅਦੀਨਾ ਬੇਗ, ਉਹ ਅਦੀਨਾ ਬੇਗ ਜਿਹੜਾ ਸੀ ਉਹਨੂੰ ਵੀ ਖਾਲਸੇ ਨੇ ਮਾਰ ਮੁਕਾਇਆ।
ਪੰਥ ਆਦਤ ਹੈ ਕੁਲ ਤੇ ਆਇਓ,
ਗੁਰੂ ਕਾ ਇਹ ਖਾਲਸਾ ਪੰਥ ਮੁੱਢ ਤੋਂ ਘੁਲਦਾ ਆਇਆ, ਮੁੱਢ ਤੋਂ ਜੰਗ ਯੁੱਧ ਕਰਦਾ ਆਇਆ ਹੈ।
ਦੁਸ਼ਟ ਪਾਤਸ਼ਾਹੇ ਰਈਅਤ ਸੁਣਾਇਓ,
ਇਹੋ ਜੇ ਪੰਥ ਨੂੰ ਇਹ ਦੁਸ਼ਟ ਬਾਦਸ਼ਾਹ ਬਹਾਦਰ ਸ਼ਾਹ ਜਫਰ ਉਸ ਸਰ ਡੇਵਿਡ ਆਕਟਰ ਲੋਨੀ ਨੂੰ ਕਹਿੰਦਾ ਜੀ ਇਹ ਤਾਂ ਸਾਡੀ ਰਈਅਤ ਨੇ, ਐਸੇ ਪੰਥ ਨੂੰ ਕਹਿੰਦਾ ਜੀ ਇਹ ਤਾਂ ਸਾਡੀ ਰਈਅਤ ਨੇ, ਸਾਡੀ ਪ੍ਰਜਾ ਹੈ।
ਦੋਹਰਾ ਦੁਸ਼ਟ ਦੁਸ਼ਟਾਈ ਨੈ ਤਜੇ, ਜਿਮ ਸਰਪ ਤਜੇ ਬਿਖਨਾਏ।
ਅਬਦਾਲੀ ਦਾ ਜਿਹੜਾ ਪੋਤਰਾ ਸੀ ਉਹਦਾ ਨਾਂ ਸੀ ਜਮਾਨ ਸ਼ਾਹ, ਉਹ ਜਮਾਨ ਸ਼ਾਹ ਨੂੰ ਵੀ ਫਿਰ ਖਾਲਸੇ ਨੇ ਇਹੋ ਜਿਹੇ ਕਰੜੇ ਹੱਥ ਵਿਖਾਏ ਵੀ ਉਹਨੂੰ ਵੀ ਵਾਪਸ ਜਾਣਾ ਪਿਆ। ਪਰ ਕਹਿੰਦੇ ਬਹਾਦਰ ਸ਼ਾਹ ਜਫਰ ਨੇ ਸਾਰੀਆਂ ਗੱਲਾਂ ਨਹੀਂ ਦੱਸੀਆਂ, ਕਿਉਂਕਿ ਜਿਹੜਾ ਦੁਸ਼ਟ ਹੈ ਨਾ ਉਹ ਕਦੇ ਆਪਣੀ ਦੁਸ਼ਟਤਾ ਹੀ ਨਹੀਂ ਛੱਡਦਾ, ਜਿਵੇਂ ਸੱਪ ਆਪਣਾ ਜ਼ਹਿਰ ਨਹੀਂ ਛੱਡਦਾ।
ਅਕਸਰ ਦੂਤ ਪਿਲਾਈਏ, ਡੰਗ ਮਾਰਨ ਤੇ ਨਾ ਟਲੇ।
ਕਹਿੰਦੇ ਅਕਸਰ ਸੱਪ ਨੂੰ ਦੁੱਧ ਪਿਆਈਏ ਤੇ ਸੱਪ ਫਿਰ ਜਿਹਨੂੰ ਦੁੱਧ ਪਿਆ ਜਿਹੜਾ ਪਿਆਉਂਦਾ ਉਹਨੂੰ ਵੀ ਡੰਗ ਮਾਰਨ ਤੋਂ ਨਹੀਂ ਟਲਦਾ।
ਜੋ ਪਈ ਕਉ ਨ ਕਈ ਉਨ ਸਾਚੀ ਬਾਤ,
ਇੱਕ ਵੀ ਸੱਚੀ ਗੱਲ ਨਹੀਂ ਦੱਸੀ ਇਸ ਅੰਗਰੇਜ਼ ਅਫਸਰ ਨੂੰ।
ਝੂਠ ਕਹੋ ਉਨ ਸਮਝ ਸੁਕਾਤ,
ਸਭ ਕੁਝ ਝੂਠ ਹੀ ਬੋਲਿਆ, ਸਭ ਕੁਝ ਝੂਠ ਦੇ ਹੀ ਬਾਣ ਚਲਾਏ।
ਜਿਮ ਉਨ ਕਹੋ ਤਿਮ ਜਰਨੈਲ ਲਿਖ ਤਰਿਓ,
ਅਫਸਰ ਸੀ ਉਹ ਜਿਹੜੀ ਗੱਲ ਸੁਣਦੇ ਸੀ ਲਿਖ ਲੈਂਦੇ ਸੀ, ਜਿਵੇਂ ਉਹਨੇ ਕਈ ਬਹਾਦਰ ਸ਼ਾਹ ਨੇ ਉਹਨੇ ਸਰ ਡੇਵਿਡ ਆਕਟਰ ਲੋਨੀ ਨੇ ਉਸੇ ਤਰ੍ਹਾਂ ਲਿਖ ਲਈ।
ਸੱਚ ਝੂਠ ਤਬ ਨਾਏ ਵਿਚਰਿਓ,
ਵਿਚਾਰ ਨਹੀਂ ਕੀਤੀ ਵੀ ਸੱਚ ਕੀ ਹੈ ਤੇ ਝੂਠ ਕੀ ਹੈ।
ਤੁਰਕ ਹਿੰਦੂ ਕੋ ਬੈਰ ਹੋਤੋ ਆਦ,
ਪਤਾ ਕਿ ਹਿੰਦੂਆਂ ਤੁਰਕਾਂ ਦਾ ਹਿੰਦੁਸਤਾਨ ਵਿੱਚ ਦੁਸ਼ਮਣੀ ਰਹੀ ਹੈ।
ਦੀਨ ਮਜ਼ਬ ਕੋ ਆਦੋ ਬਾਦ,
ਦੀਨ ਮਜ਼ਬ ਦਾ ਬਾਦ ਝਗੜਾ ਇਹਨਾਂ ਵਿੱਚ ਰਿਹਾ ਹੈ।
ਝੂਠ ਕਹਿਣ ਮੈਂ ਜੇ ਰਿਪ ਮਰੈ,
ਝੂਠ ਕਹਿਣ ਨਾਲ ਦੁਸ਼ਮਣ ਮਰਦਾ ਹੋਵੇ।
ਤੁਰਕ ਹਿੰਦੂਆਂ ਤੇ ਕਬ ਟਰੈ,
ਤੁਰਕ ਕਿੱਥੇ ਟਲਦੇ ਨੇ, ਉਹ ਤਾਂ ਕਹਿੰਦੇ ਝੂਠ ਬੋਲ ਕੇ ਹੀ ਮਾਰ ਦਿਓ ਆਪਣੇ ਦੁਸ਼ਮਣ ਨੂੰ।
ਦੋਹਰਾ ਪੂਜਾ ਪਿਵਾਈਐ ਤੇਲ ਸਿਓ, ਦੀਜੈ ਤਿਲੈ ਲਗਾਏ।
ਵੀ ਆਪਣੀ ਬਾਂਹ ਤੇਲ ਨਾਲ ਭਰ ਲਓ, ਤੇਲ ਨਾਲ ਬਾਂਹ ਭੇ ਕੇ ਨਾ ਫਿਰ ਉਹਨੂੰ ਤਿਲਾਂ ਵਿੱਚ ਪਾ ਦਿਓ, ਤੇ ਜਿੰਨੇ ਤਿਲ ਤੁਹਾਡੀ ਬਾਂਹ ਦੇ ਉੱਤੇ ਲੱਗ ਜਾਣ।
ਮਾਰੋ ਹਿੰਦੂਆਂ ਕਸਮ ਕਰ, ਇਹ ਗਯੋ ਰਸੂਲ ਬਤਾਏ।
ਜੇ ਤੁਹਾਨੂੰ ਇੰਨੀਆਂ ਕਸਮਾਂ ਵੀ ਖਾਣੀਆਂ ਪੈਣ, ਮੁਸਲਮਾਨਾਂ ਵਾਸਤੇ ਇਹ ਗੱਲ ਕਿ ਤੁਹਾਨੂੰ ਇੰਨੀਆਂ ਕਸਮਾਂ ਵੀ ਖਾਣੀਆਂ ਪੈਣ ਤੇ ਖਾ ਕੇ ਤੁਸੀਂ ਹਿੰਦੂਆਂ ਨੂੰ ਮਾਰੋ, ਕਹਿੰਦੇ ਗੱਲ ਸਾਡਾ ਰਸੂਲ ਪੈਗੰਬਰ ਸਾਨੂੰ ਕਹਿ ਗਿਆ ਹੈ।
ਰਤਨ ਸਿੰਘ ਨੇ ਜਿਮ ਸੁਣੀ ਸੋ ਤੋ ਧਰੀ ਲਿਖਾਏ।
ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਉਹਨੇ ਸੁਣੀ ਆਕਟਰ ਲੋਨੀ ਨੇ ਉਸੇ ਤਰ੍ਹਾਂ ਉਹਨੇ ਲਿਖਾ ਕੇ ਰੱਖ ਲਈ।
ਸੁਣੋ ਸੰਤ ਮਨ ਲਾਏ ਕੈ ਅੱਗੇ ਕਹੁ ਵਧਾਏ।
ਭਾਈ ਸਾਹਿਬ ਕਹਿੰਦੇ ਹੈ ਸੰਤ ਜਨੋ ਤੁਸੀਂ ਮਨ ਲਾ ਕੇ ਸੁਣੋ, ਮੈਂ ਅੱਗੇ ਹੋਰ ਦੱਸਦਾ ਵੀ ਮੇਰੇ ਤੱਕ ਇਹ ਗੱਲ ਕਿਵੇਂ ਪਹੁੰਚੀ, ਭਾਈ ਰਤਨ ਸਿੰਘ ਜੀ ਤੱਕ ਇਹ ਗੱਲ ਕਿਵੇਂ ਆਈ ਜਿਹੜੀ ਸਰ ਡੇਵਿਡ ਆਕਟਰ ਲੋਨੀ ਨੂੰ ਬਹਾਦਰ ਸ਼ਾਹ ਜਫਰ ਨੇ ਕਹੀ ਸੀ, ਉਹ ਰਤਨ ਸਿੰਘ ਤੱਕ ਵੀ ਪਹੁੰਚੀ ਉਹਨੇ ਲਿਖ ਕੇ ਰੱਖ ਲਈ। ਪਰ ਭਾਈ ਸਾਹਿਬ ਕਹਿੰਦੇ ਮੇਰੇ ਤੱਕ ਪਹੁੰਚੀ ਤੇ ਫਿਰ ਮੈਂ ਜਿਵੇਂ ਅੱਗੋਂ ਜਵਾਬ ਦਿੱਤਾ ਉਹ ਕਥਾ ਮੈਂ ਅੱਗੇ ਕਹਾਂਗਾ, ਉਹ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।